ਅੰਧੇ ਨੂੰ ਨਜ਼ਰ ਵੀ ਆ ਜਾਏਗਾ ਤੇ ਜਿਹੜਾ ਬਧਰਾ ਹੈ ਜਿਹਨੂੰ ਸੁਣਾਈ ਨਹੀਂ ਦਿੰਦਾ ਬਹਿਰਾ ਹੈ ਉਹ ਸੁਣਨ ਵੀ ਲੱਗ ਪਏਗਾ ਪਰ ਸ਼ਰਤ ਇਕ ਹੈ ਜੇ ਕਾਲ ਦੀ ਕਿਰਪਾ ਹੋ ਜਾਏ ਇਸ ਕਰਕੇ ਹਜ਼ੂਰ ਸ਼ੁਰੂ ਇੱਥੋਂ ਕਰਦੇ ਹਨ ਕਹਾ ਬੁੱਧ ਪ੍ਰਭ ਤੁਛ ਹਮਾਰੀ ਵਰਨ ਸਕੇ ਮਹਿਮਾ ਜੋ ਤਿਹਾਰੀ ਹਮ ਨਾ ਸਕਤ ਕਰ ਸਿਫਤ ਤੁਮਾਰੀ ਆਪ ਲਿਹੋ ਤੁਮ ਕਥਾ ਸੁਧਾਰੀ ਇਸ ਕਰਕੇ ਜੇ ਹਜ਼ੂਰ ਵੀ ਇਹ ਗੱਲ ਕਹਿ ਰਹੇ ਹਨ ਤਾਂ ਇਸ ਵਿਸ਼ੇ ਨੂੰ ਸਮਝਣ ਲਈ ਸਾਨੂੰ ਸਭ ਤੋਂ ਪਹਿਲੀ ਸ਼ਰਤ ਜਿਹੜੀ ਹੈ ਉਹ ਕਲਗੀਧਰ ਪਿਤਾ ਦੇ ਚਰਨਾਂ ਦੇ ਉੱਤੇ ਭਰੋਸਾ ਚਾਹੀਦਾ ਆਪਣੀ ਬੁੱਧ ਦਾ ਤਿਆਗ ਕਰਕੇ ਅਸੀਂ ਗੁਰੂ ਨੂੰ ਨਹੀਂ ਪੜਨਾ ਗੁਰੂ ਤੋਂ ਪੜਨਾ ਹੈ ਜੇ ਅਗਰੇ ਭਾਵਨਾ ਨਾਲ ਹੋਏਗਾ ਪਰ ਸਹਿਜੇ ਸਹਿਜੇ ਕਈ ਸ਼ੰਕੇ ਵੀ ਦੂਰ ਹੋ ਜਾਣਗੇ
ਜੀ ਹਾਂਜੀ ਓਕੇ ਜੀ ਅੱਜ ਤੁਸੀਂ ਮੈਨੂੰ ਪਹਿਲਾਂ ਤਾਂ ਸਾਡਾ ਸਵਾਲ ਇਹ ਹੈ ਜੀ ਭਾਈ ਦਸਮ ਗ੍ਰੰਥ ਤੇ ਕਿਹੜੇ ਕਿਹੜੇ ਵਿਦਵਾਨਾਂ ਨੇ ਕਿੰਤੂ ਕੀਤਾ ਕਿਹੜੀ ਕਿਹੜੀ ਬਾਣੀ ਤੇ ਕੀਤਾ ਅਤੇ ਕਿਉਂ ਕੀਤਾ ਇਹਦੇ ਬਾਰੇ ਕੁਝ ਚਾਨਣਾ ਪਾਉਗੇ
ਤੇ ਸਵਾਲ ਦੇ ਮੈਨੂੰ ਲੱਗਦਾ ਹੈ ਕਿ ਇਹਦੀ ਬਣਤਰ ਬੜੀ ਅਜੀਬ ਜੀ ਹੈ ਕਿ ਦਸਮ ਗ੍ਰੰਥ ਦੇ ਉੱਤੇ ਕਿਹਨਾਂ ਵਿਦਵਾਨਾਂ ਨੇ ਕਿੰਤੂ ਕੀਤਾ ਤੇ ਜਿਹੜਾ ਦਸਮ ਪਾਤਸ਼ਾਹ ਦੀ ਬਾਣੀ ਤੇ ਕਿੰਤੂ ਕਰਦੇ ਉਹਨੂੰ ਹਾਲੇ ਵੀ ਅਗਰ ਵਿਦਵਾਨ ਕਿਹਾ ਜਾਏ ਤੇ ਫਿਰ ਤੇ ਮੈਨੂੰ ਬੜਾ ਹਾਸੋਹੀਣਾ ਜਿਹਾ ਲੱਗੇਗਾ
ਹਾਂਜੀ
ਕੋਈ ਉਹ ਵਿਦਵਾਨ ਕਾਹਦਾ ਹੋਇਆ ਉਹ ਵਿਦਵਤਾ ਕਾਹਦੀ ਹੋਈ ਜਿਹੜਾ ਗੁਰਬਾਣੀ ਦੇ ਉੱਤੇ ਹੀ ਜਿਹੜਾ ਕਿੰਤੂ ਪ੍ਰੰਤੂ ਕਰਨ ਲੱਗ ਪਵੇ ਰਹਿ ਗਈ ਗੱਲ ਕਿ ਮੈਨੂੰ ਲੱਗਦਾ ਹੈ ਕਿ ਆਪ ਇਸ ਮੌਜੂਦਾ ਕੰਟੈਕਸਟ ਵਿਚ ਪੁੱਛ ਰਹੇ ਹੋ ਕਿ ਹੁਣ ਅੱਜ ਦੇ ਸਮੇਂ ਵਿਚ ਜਿਹੜਾ ਹੈ ਕਿੰਤੂ ਪ੍ਰੰਤੂ ਜਿਨ੍ਹਾਂ ਨੇ ਕੀਤਾ ਹੈ ਕਿੰਤੂ ਪ੍ਰੰਤੂ ਵੀ ਕਰਨਾ ਹੋਰ ਗੱਲ ਹੈ ਇਕ ਐਸੀ ਅਪਦਰ ਮੰਦੀ ਔਰ ਗਿਰੀ ਹੋਈ ਭਾਸ਼ਾ ਵਰਤਣੀ ਜਿਹੜੀ ਕਿ ਕੋਈ ਇਨਸਾਨ ਕਿਸੇ ਬਾਹਰਲੇ ਬਾਰੇ ਵੀ ਨਹੀਂ ਸੋਚ ਸਕਦਾ ਮੈਂ ਹਵਾਲਾ ਦੇ ਦਿਆਂ ਸ਼ਰਵਨ ਬੇਲੇ ਗੋਲਾ ਦੇ ਵਿਚ ਮਹਾਂਵੀਰ ਦੀ ਨਗਨ ਅਵਸਥਾ ਵਿਚ ਮੂਰਤੀ ਹੈ ਜਿਹੜੀ ਬੜੀ ਵੱਡੀ ਖਰੇ 70 ਫੁੱਟ ਜਾਂ 100 ਫੁੱਟ ਦੀ ਹੈ ਹਿੰਦੂ ਵੀਰ ਸ਼ਿਵ ਦੇ ਲਿੰਗ ਦੀ ਪੂਜਾ ਕਰਦੇ ਹੈ ਯੋਨੀ ਦੀ ਪੂਜਾ ਕਰਦੇ ਹੈ ਹੋਰ ਵੀ ਕਈ ਮਤ ਮਤਾਂਤਰ ਹਨ ਜਿਹੜਾ ਸਭਿਅਤਾ ਇਹ ਕਹਿੰਦਾ ਹੈ ਕਿ ਤੁਸੀਂ ਆਪਣੇ ਮਤ ਦਾ ਪ੍ਰਚਾਰ ਜ਼ਰੂਰ ਕਰੋ ਲੋਕਾਂ ਨੂੰ ਆਗਾਹ ਵੀ ਕਰੋ ਕਿ ਫੋਕਟ ਕਰਮ ਹਨ ਕੂਰ ਕ੍ਰਿਆ ਔਰ ਜੋ ਸਭ ਹੀ ਜਦ ਸ੍ਰੀ ਭਗਵਾਨ ਕੋ ਭੇਦ ਨਾ ਪਾਇਓ ਪਰ ਕਿਸੇ ਦੇ ਅਗਰ ਕਿਸੇ ਦਾ ਅਕੀਦਾ ਹੈ ਕਿਸੇ ਦਾ ਵਿਸ਼ਵਾਸ ਹੈ ਉਸ ਨੂੰ ਪ੍ਰੇਰਿਤ ਤਾਂ ਕੀਤਾ ਜਾ ਸਕਦਾ ਹੈ ਪਰ ਮੈਨੂੰ ਕੋਈ ਹੱਕ ਨਹੀਂ ਜਾਂ ਕਿਸੇ ਨੂੰ ਵੀ ਕੋਈ ਹੱਕ ਨਹੀਂ ਕਿ ਮੈਂ ਉਹਦੇ ਬਾਰੇ ਮੰਦੀ ਭਾਸ਼ਾ ਦੀ ਵਰਤੋਂ ਕਰਾਂ ਮਾਨ ਸਿੰਘ ਚੌਰ ਦੀ ਗੱਲ ਮੈਨੂੰ ਬੜੀ ਅੱਛੀ ਲੱਗਦੀ ਹੈ ਗਿਆਨੀ ਮਾਨ ਸਿੰਘ ਚੌਰ ਉਹ ਕਹਿੰਦੇ ਸਨ ਕਿ ਜਿੰਨੇ ਅਵਤਾਰ ਹਨ ਜਿੰਨੇ ਹਨ ਦੇਵੀ ਦੇਵਤੇ ਹਨ ਇਹ ਉੱਤੇ ਆਪਸ ਵਿਚ ਲੜ ਪੈਣ ਇਕ ਦੂਜੇ ਦਾ ਸਿਰ ਪਾੜ ਦੇਣ ਮੈਂ ਇਹਨਾਂ ਬਾਰੇ ਬੁਰਾ ਭਲਾ ਕਿਉਂ ਕਵਾਂ ਮੇਰੀ ਕੀ ਹਿੰਮਤ ਹੈ ਮੈਂ ਇਹਨਾਂ ਬਾਰੇ ਕਿਉਂ ਕਵਾਂ ਔਰ ਦੇਖੋ ਸਾਨੂੰ ਜਪਜੀ ਸਾਹਿਬ ਗੁਰੂ ਨਾਨਕ ਸਾਹਿਬ ਨੇ ਇਹੀ ਕਿੰਨਾ ਵੱਡਾ ਸੰਦੇਸ਼ ਦਿੱਤਾ ਕਿ ਉਨ੍ਹਾਂ ਨੇ ਜਿੰਨੇ ਦੇਵੀ ਦੇਵਤਾ ਜਿੰਨੇ ਅਵਤਾਰ ਜਿੰਨੇ ਪੈਗੰਬਰ ਜਿੰਨੇ ਹੋਏ ਸਾਰਿਆਂ ਦਾ ਜ਼ਿਕਰ ਕੀਤਾ ਜਪਜੀ ਸਾਹਿਬ ਵਿਚ ਗਾਵਨ ਤੁਧ ਨੂੰ ਇੰਦਰ ਇੰਦਰਾਸਨ ਬੈਠੇ ਦੇਵਤਿਆਂ ਦਰ ਨਾਲੇ ਗਾਵਨ ਤੁਧ ਨੂੰ ਸਿੱਧ ਸਮਾਧੀ ਇੰਦਰ ਗਾਵਨ ਤੁਧ ਨੂੰ ਸਾਧ ਵਿਚਾਰੇ ਸਾਰਿਆਂ ਦਾ ਜ਼ਿਕਰ ਕਰਕੇ ਅਖੀਰ ਚ ਹੀ ਕਿਹਾ ਨਾ ਸਹੀ ਤੁਧ ਨੂੰ ਗਾਵਨ ਜੋ ਤੁਧ ਭਾਵਨ ਜਿਹੜੇ ਤੈਨੂੰ ਚੰਗੇ ਲੱਗਦੇ ਉਹ ਤੈਨੂੰ ਗਾ ਸਕਦੇ ਆ ਦੇਖੋ ਇਸ ਲਾਈਨ ਦੇ ਵਿਚ ਉਨ੍ਹਾਂ ਨੇ ਕਹਿ ਦਿੱਤਾ ਕਿ ਇਹ ਦੇਵੀ ਦੇਵਤੇ ਅਵਤਾਰ ਜਿੰਨੇ ਹਨ ਇਹ ਵਾਹਿਗੁਰੂ ਨੂੰ ਗਾ ਰਹੇ ਨੇ ਤਾਂ ਮਤਲਬ ਇਹ ਵਾਹਿਗੁਰੂ ਨਹੀਂ ਹਨ ਭਗਵਾਨ ਨਹੀਂ ਹਨ ਇੱਕ ਤੇ ਇਹ ਮੈਸੇਜ ਦੇ ਦਿੱਤਾ ਦੂਜਾ ਮੈਸੇਜ ਇਹ ਦੇ ਦਿੱਤਾ ਕਿ ਜੇ ਵਾਹਿਗੁਰੂ ਨੂੰ ਚੰਗੇ ਲੱਗ ਰਹੇ ਮੈਂ ਇਹਨਾਂ ਬਾਰੇ ਬੁਰਾ ਭਲਾ ਕਿਉਂ ਬੋਲਾਂ ਪਹਿਲੀ ਤਾਂ ਮੈਨੂੰ ਇਹ ਲੱਗਦੀ ਹੈ ਪਰ ਇਹ ਬੜੀ ਅਫਸੋਸਨਾਕ ਹਾਲਤ ਹੈ ਕਿ ਜਿਨ੍ਹਾਂ ਨੇ ਸਿੱਖ ਅਖਵਾ ਕੇ ਸਿੱਖੀ ਸਰੂਪ ਦੇ ਵਿਚ ਹੋ ਕੇ ਜਿਨ੍ਹਾਂ ਨੇ ਦਸਮ ਪਾਤਸ਼ਾਹ ਦੇ ਉੱਤੇ ਇਤਨੇ ਗਲਤ ਲਫ਼ਜ਼ ਵਰਤੇ ਔਰ ਮੈਂ ਇੱਕ ਜਾਣਕਾਰੀ ਵੀ ਦੇ ਰਿਹਾ ਕਿ IHRO ਨੇ ਇੰਟਰਨੈਸ਼ਨਲ ਹਿਊਮਨ ਰਾਈਟਸ ਆਰਗੇਨਾਈਜੇਸ਼ਨ ਨੇ 2 ਵਿਅਕਤੀਆਂ ਦੇ ਉੱਤੇ ਕੇਸ ਵੀ ਕੀਤੇ ਕਿਉਂਕਿ ਕਾਨੂੰਨ ਵੀ ਇਹ ਕਹਿੰਦਾ ਹਿੰਦੁਸਤਾਨ ਦਾ ਕਾਨੂੰਨ ਕਿ ਕਿਸੇ ਦੇ ਕੋਈ ਬੰਦਾ ਸੱਪ ਦੀ ਪੂਜਾ ਕਰ ਰਿਹਾ ਕੋਈ ਦਰਖਤ ਦੀ ਕਰ ਰਿਹਾ ਕੋਈ ਨਦੀ ਦੀ ਕਰ ਰਿਹਾ ਕੋਈ ਕਿਸੇ ਚੀਜ਼ ਦੀ ਕਰ ਰਿਹਾ ਭਾਵੇਂ ਜੋ ਮਰਜ਼ੀ ਕਰ ਰਿਹਾ ਅਗਰ ਉਹਦਾ ਅਕੀਦਾ ਪਰ ਜੇ ਤੁਹਾਡਾ ਵਿਸ਼ਵਾਸ ਨਹੀਂ ਹੈ ਨਾ ਮੰਨੋ ਤੁਸੀਂ ਆਪਣਾ ਪ੍ਰਚਾਰ ਕਰੋ ਪਰ ਜੇ ਤੁਸੀਂ ਉਸਦੀ ਧਾਰਮਿਕ ਭਾਵਨਾ ਨੂੰ ਠੇਸ ਪਹੁੰਚਾਓਗੇ ਤਾਂ ਫਿਰ ਇਹ ਕਾਨੂੰਨੀ ਜੁਰਮ ਹੈ ਔਰ ਇਹਦੀ ਸਜ਼ਾ ਮਿਲੇਗੀ ਔਰ ਦੇਖੋ ਇਸਦੇ ਵਿਚ ਜਿਹੜਾ ਇਹਦੇ ਚ ਕੀਤਾ ਔਰ ਦੇਵਨੇਤ ਉਹ ਦੋਨੋ ਜਿਨ੍ਹਾਂ ਦੇ ਉੱਤੇ ਕੇਸ ਹੋਇਆ ਦੋਨੋ ਚੜਾਈ ਵੀ ਕਰ ਗਏ
ਜੀ
ਹਾਂਜੀ ਸੋ ਹੁਣ ਇਹ ਇਸ ਕਰਕੇ ਪਰ ਗੁਰੂ ਸਾਹਿਬ ਦੇ ਉੱਤੇ ਮੰਦੇ ਲਫ਼ਜ਼ਾਂ ਦੇ ਵਿਚ ਬਹੁਤ ਬੁਰੇ ਲਫ਼ਜ਼ਾਂ ਚ ਕਰਨਾ ਇਹ ਨਿੰਦਣ ਯੋਗ ਹੈ ਕਾਨੂੰਨੀ ਅਪਰਾਧ ਹੈ ਸਮਾਜਿਕ ਤੌਰ ਤੇ ਵੀ ਗੁਨਾਹ
ਠੀਕ ਹੈ ਜੀ ਤੇ ਇੱਥੇ ਸਵਾਲ ਇਹ ਪੈਦਾ ਹੁੰਦਾ ਭਈ ਆਪਾਂ ਨੂੰ ਸਿੱਖ ਧਰਮ ਤਾਂ ਇਜਾਜ਼ਤ ਨਹੀਂ ਦਿੰਦਾ ਦੇਵੀ ਦੇਵਤਿਆਂ ਦੀ ਪੂਜਾ ਕਰਨ ਦੀ?
ਬਿਲਕੁਲ ਨਹੀਂ ਦਿੰਦਾ। ਕਿਸੇ ਨੇ ਸਿੱਖ ਤੇ ਗੁਰੂ ਗੋਬਿੰਦ ਸਿੰਘ ਸਾਹਿਬ ਤੇ ਖੁਦ ਕਹਿ ਰਹੇ ਹੈ ਬਿਨ ਕਰਤਾਰ ਨ ਕਿਰਤਮ ਮਾਨੋ, ਇੱਕ ਦੇ ਸਿਵਾਏ ਕਿਸੇ ਹੋਰ ਦਾ ਅਸੀਂ ਰੋਜ਼ ਜਿਹੜਾ ਪਾਠ ਕਰਦੇ ਹਾਂ ਕਿ ਰਾਮ ਰਹੀਮ ਪੁਰਾਨ ਕੁਰਾਨ ਅਨੇਕ ਕਹੇ ਮਤ ਏਕ ਨਾ ਮਾਨਿਓ, ਸਿਮਰਤ ਸ਼ਾਸਤਰ ਵੇਦ ਸਦਾ ਬਹੁ ਭੇਦ ਕਹੇ ਹਮ ਏਕ ਨਾ ਜਾਣਿਓ। ਦਰਅਸਲ ਸਾਰੇ ਦੇ ਸਾਰੇ ਸ੍ਰੀ ਦਸਮ ਗ੍ਰੰਥ ਸਾਹਿਬ ਦਾ ਆਸ਼ਾ ਉਦੇਸ਼ ਉਪਦੇਸ਼ ਇਹੀ ਹੈ ਕਿ ਕੇਵਲ ਇੱਕ ਅਕਾਲ ਪੁਰਖ ਦੀ ਪੂਜਾ, ਹੋਰ ਕਿਸੇ ਦੀ ਪੂਜਾ ਨਹੀਂ। ਜਿਹੜੀ ਹਜ਼ੂਰ ਨੇ ਆਪਣੀ ਬਚਿੱਤਰ ਨਾਟਕ ਲਿਖਿਆ ਹੈ ਉਨ੍ਹਾਂ ਨੇ ਬੜੀ ਲੰਬੀ ਲਿਸਟ ਦਿੱਤੀ ਹੈ ਕਿ ਕੀ ਹੋਇਆ, ਕਿਸ ਤਰ੍ਹਾਂ ਹੋਇਆ, ਜੇ ਜੇ ਹੋਤ ਪਿਓ ਜਗ ਸਿਆਣਾ ਤਿੰਤ ਨੇ ਆਪਣਾ ਰਾਹ ਚਲਾਨਾ। ਮਤਲਬ ਉਨ੍ਹਾਂ ਨੇ ਇੱਕੋ ਆ ਕੇ ਕਿਹਾ ਕਿ ਜਿਹੜਾ ਇੱਕ ਅਕਾਲ ਪੁਰਖ ਹੈ ਪਾਏ ਗਏ ਜਬ ਤੇ ਤੁਮਰੇ, ਇਹ ਉਨ੍ਹਾਂ ਨੇ ਆਸ਼ਾ ਦਿੱਤਾ, ਹੋਰ ਉਨ੍ਹਾਂ ਨੇ ਕੋਈ ਦੂਸਰਾ ਹੈ ਹੀ ਨਹੀਂ। ਸਾਰੇ ਦੇ ਸਾਰੇ ਦਸਮ ਗ੍ਰੰਥ ਦੇ ਵਿਚ, ਸ੍ਰੀ ਦਸਮ ਗ੍ਰੰਥ ਸਾਹਿਬ ਦੇ ਵਿਚ ਉਹਦਾ ਮਕਸਦ ਹੀ ਇਹੀ ਹੈ ਕਿ ਇਨਸਾਨ ਨੂੰ ਕਾਦਰ ਦੀ ਕੁਦਰਤ ਹੈ, ਕ੍ਰੀਏਟਰ ਦੀ ਕ੍ਰੀਏਸ਼ਨ ਹੈ, ਕ੍ਰੀਏਸ਼ਨ ਮਾੜੀ ਨਹੀਂ ਹੈ ਕਿਉਂਕਿ ਮੇਰੇ ਕਾਦਰ ਦੀ ਬਣਾਈ ਹੈ, ਮੇਰੇ ਕਰਤੇ ਦੀ ਬਣਾਈ ਹੈ। ਜਿੰਨੇ ਹਨ ਨਿਆਰੇ ਨਿਆਰੇ ਦੇਸਨ ਕੇ ਭੇਸ ਕੋ ਪ੍ਰਭਾਵ ਹੈ, ਭਾਵੇਂ ਜਿੱਥੇ ਵੀ ਰਹਿ ਰਿਹਾ, ਜਿੱਥੇ ਵੀ ਹੈ, ਜਿਹੜੀ ਬੋਲੀ ਬੋਲ ਰਿਹਾ ਹੈਗਾ। ਹਜ਼ੂਰ ਨੇ ਤੇ ਉਨ੍ਹਾਂ ਦੀ ਜਿਹੜੀ ਅਗਰ ਦੇਖੀਏ ਇਨਸਾਈਕਲੋਪੀਡਿਕ ਨੌਲੇਜ ਹੈ, ਉਨ੍ਹਾਂ ਨੇ ਆਪਣੀ ਬਾਣੀ ਵਿਚ ਫਰਾਂਸ ਦਾ ਜ਼ਿਕਰ ਕੀਤਾ, ਫਰਾਂ ਕੇ ਫਰਾਂਸੀਸੀ, ਬੰਗ ਕੇ ਬੰਗਾਲੀ, ਫਰੰਗ ਕੇ ਫਰੰਗਾ ਵਾਲੀ, ਉਨ੍ਹਾਂ ਨੇ ਇੰਗਲੈਂਡ ਦਾ ਜ਼ਿਕਰ ਕੀਤਾ, ਫਰਾਂਸ ਦਾ ਜ਼ਿਕਰ ਕੀਤਾ, ਮਨਚੂਰੀਆ ਦਾ ਕੀਤਾ, ਇੰਡੋਨੇਸ਼ੀਆ ਦਾ ਕੀਤਾ, ਚਾਈਨਾ ਦਾ ਕੀਤਾ, ਇੰਡੋ ਚਾਈਨਾ ਦਾ ਕੀਤਾ। ਉਹ ਤੇ ਬੜੀ ਉਨ੍ਹਾਂ ਨੇ ਤੇ ਇੱਕੋ ਕਿਹਾ ਕਿ ਜੋ ਕੁਛ ਸਾਨੂੰ ਨਜ਼ਰ ਆ ਰਿਹਾ ਸਾਰੇ ਉਸ ਵਾਹਿਗੁਰੂ ਦੀ ਕੁਦਰਤ ਹੈ।
ਜੀ ਤੁਸੀਂ ਹੋਲਡ ਕਰਨਾ, ਇੱਕ ਛੋਟੀ ਜੀ ਬ੍ਰੇਕ ਤੋਂ ਬਾਅਦ ਵਾਪਸ ਆਉਣੇ ਆ।
Bringing you the words and music from around the world. We are 770 AM Radio, WTOR, Youngstown, Toronto.
ਸਤਿ ਸ੍ਰੀ ਅਕਾਲ ਪ੍ਰੇਮ ਤੋਂ ਜੁੜੇ ਰੇਡੀਓ ਪ੍ਰੋਗਰਾਮ ਤਹਿਲਕਾ ਦੇ ਨਾਲ ਗੁਰਦਲ ਸਿੰਘ ਮੰਡੀ ਹਾਜ਼ਰ। ਅੱਜ ਦਾ ਪ੍ਰੋਗਰਾਮ ਲੈ ਕੇ ਆਪ ਜੀ ਦੀ ਸੇਵਾ ਦੇ ਵਿਚ ਗੱਲਬਾਤ ਚੱਲ ਰਹੀ ਹੈ ਲਾਂਬਾ ਸਾਹਿਬ ਦੇ ਨਾਲ। ਜੀ ਲਾਂਬਾ ਸਾਹਿਬ, ਇੱਕ ਵਾਰੀ ਫਿਰ ਆਪ ਜੀ ਨੂੰ ਜੀ ਆਇਆਂ, ਸਤਿ ਸ੍ਰੀ ਅਕਾਲ।
ਹਾਂਜੀ ਲਾਂਬਾ ਸਾਹਿਬ ਜੀ, ਮੈਂ ਤੁਹਾਨੂੰ ਸਵਾਲ ਉਹ ਤਾਂ ਕੀਤਾ ਸੀ ਕਿ ਕਿਹੜੇ ਵਿਦਵਾਨਾਂ ਨੇ ਆਪਣੇ ਦਸਮ ਗ੍ਰੰਥ ਤੇ ਕਿੰਤੂ ਕੀਤਾ। ਮੇਰਾ ਸਵਾਲ ਇਹ ਕਿ ਕੀ ਇਨ੍ਹਾਂ ਵਿਦਵਾਨਾਂ ਨੇ ਗੁਰੂ ਗ੍ਰੰਥ ਸਾਹਿਬ ਦੀ ਵੀ ਕਿਸੇ ਬਾਣੀ ਤੇ ਕਿੰਤੂ ਕੀਤਾ?
ਇਸ ਤਰ੍ਹਾਂ ਜੀ ਕਿ ਜਿਸ ਨੇ ਵੀ, ਜਿਸ ਵਿਅਕਤੀ ਨੇ ਵੀ ਕਦੀ ਵੀ ਮਤਲਬ ਦਸਮ ਬਾਦਸ਼ਾਹ ਦੀ ਬਾਣੀ ਦੇ ਉੱਤੇ ਕਿੰਤੂ ਪਰੰਤੂ ਕੀਤਾ, ਉਸ ਤੋਂ ਬਾਅਦ ਉਹ ਅੱਗੇ ਵੱਧ ਕੇ ਫਿਰ ਉਸਦੇ ਗੁਰੂ ਗ੍ਰੰਥ ਸਾਹਿਬ ਦੇ ਉੱਤੇ ਪਹੁੰਚਿਆ। ਦਰਅਸਲ ਇਹ ਨਾਸਤਿਕਤਾ ਦੀ ਜਿਹੜੀ ਹੈ ਪਛਾਣ ਹੈ ਕਿ ਪਹਿਲਾਂ ਉਹ ਇਸ ਦੇ ਉੱਤੇ ਕਰਨਗੇ, ਕਿਉਂਕਿ ਫਿਰ ਸਾਰੇ ਦੇ ਸਾਰੇ ਹਵਾਲੇ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਵਿਚ ਆਣਗੇ, ਫਿਰ ਇਹ ਭੱਟਾਂ ਦੀ ਬਾਣੀ ਤੇ ਵੀ ਕਰਨਗੇ, ਫਿਰ ਇਹ ਹੋਰ ਵੀ ਸਵਈਆਂ ਤੇ ਕਰਨਗੇ, ਹੋਰ ਵੀ ਸਾਰਿਆਂ ਦੇ ਉੱਤੇ ਆ ਕੇ ਫਿਰ ਹੋਰ ਤਾਂ ਹੋਰ ਇੱਥੇ ਤੱਕ ਪਹੁੰਚ ਗਏ ਹਨ ਕਿ ਹੁਣ ਇਨ੍ਹਾਂ ਨੇ ਜਪਜੀ ਸਾਹਿਬ ਦੇ ਉੱਤੇ ਵੀ ਕਿੰਤੂ ਪਰੰਤੂ ਕੀਤਾ। ਇੱਕ ਜਗ੍ਹਾ ਤੇ ਵੀ ਲਿਖ ਦਿੱਤਾ ਹੈ ਕਿ ਸਮੁੱਚਾ ਜਪਜੀ ਸਾਹਿਬ ਵੀ ਗੁਰੂ ਗੋਬਿੰਦ ਸਿੰਘ ਗੁਰੂ ਨਾਨਕ ਸਾਹਿਬ ਦੀ ਕਿਰਤ ਹੈ, ਇਹ ਵੀ ਡਾਊਟਫੁਲ ਹੈ। ਫਿਰ ਇਹ ਜਦੋਂ ਸੂਟ ਨਹੀਂ ਕਰੇਗਾ ਫਿਰ ਇਹ ਸਿੱਖ ਰਿਆਤ ਮਰਿਆਦਾ ਤੇ ਕਰਨਗੇ। ਦਰਅਸਲ ਇਹ ਸਾਰੇ ਦੇ ਸਾਰੇ ਹਰ ਮੁੱਢਲੇ ਜਿਹੜੇ ਸਾਡੇ ਅਸੂਲ ਹਨ ਉਨ੍ਹਾਂ ਤੇ ਕਰਨਗੇ। ਔਰ ਇਹਦੀ ਜਿਹੜੀ ਸ਼ੁਰੂਆਤ ਹੈ ਮੈਂ ਦੱਸਦੇ ਹਾਂ ਕਿ ਦੋ ਇਹਦੇ ਪੱਖ ਹੈ ਕਿ ਜਿਹੜੀ ਸਭ ਤੋਂ ਪਹਿਲੀ ਸ਼ੁਰੂਆਤ ਕੀਤੀ ਗਈ ਸੀ ਭਸੋੜੀਆਂ ਨੇ ਕੀਤੀ ਸੀ, ਬਾਬੂ ਤੇਜਾ ਸਿੰਘ ਭਸੋੜ, ਪਰ ਉਹ ਖੈਰ ਪੰਥ ਬਦਲ ਕਰ ਦਿੱਤੇ ਗਏ, ਪੰਥ ਚੋਂ ਕੱਢ ਦਿੱਤੇ ਗਏ। ਉਹਦੇ ਬਾਅਦ ਕਿਸੇ ਨੇ ਵੀ ਹਿੰਮਤ ਨਾ ਕੀਤੀ, ਹੀਆ ਨਾ ਕੀਤਾ ਤੇ ਐਸੀ ਕੋਈ ਗੱਲ ਨਾ ਹੋਈ। ਪਰ ਜਿਹੜਾ ਮੌਜੂਦਾ ਦੌਰ ਹੈ ਇਸ ਦੇ ਵਿਚ ਜਿਹੜਾ ਵਿਵਾਦ ਹੈ, ਦਸਮ ਪਾਤਸ਼ਾਹ ਦੀ ਬਾਣੀ, ਉਨ੍ਹਾਂ ਦੀ ਆਪਣੀ ਕਥਾ, ਉਨ੍ਹਾਂ ਦੇ ਆਪਣੇ ਸਾਰੇ ਵਰਣਨ ਦਾ, ਪੂਰੀ ਦੀ ਪੂਰੀ ਸਮੁੱਚੀ ਦਸਮ ਪਾਤਸ਼ਾਹ ਦੀ ਬਾਣੀ ਦਾ, ਅਗਰ ਕਿਸੇ ਨੇ ਕੋਈ ਅਟੈਕ ਕੀਤਾ ਤੇ ਉਹ ਪਹਿਲਾ ਵਿਅਕਤੀ ਸੀ ਭਾਗ ਸਿੰਘ ਅੰਬਾਲਾ, ਜਿਹੜੇ ਕਿ ਅੰਬਾਲਾ ਦੇ ਰਹਿਣ ਵਾਲੇ ਸੀ। 60s ਦੇ ਵਿਚ ਜਾਂ 70s ਵਿਚ ਉਨ੍ਹਾਂ ਨੇ ਕੀਤਾ ਤੇ ਉਸ ਵੇਲੇ ਸ੍ਰੀ ਅਕਾਲ ਤਖ਼ਤ ਸਾਹਿਬ ਵੱਲੋਂ ਦੋ ਹੁਕਮਨਾਮੇ ਜਾਰੀ ਕੀਤੇ ਗਏ ਸੀ। ਪਹਿਲਾ ਹੁਕਮਨਾਮਾ ਨਕਲੀ ਨਿਰੰਕਾਰੀਆਂ ਦੇ ਬਾਰੇ ਸੀਗਾ ਤੇ ਉਨ੍ਹਾਂ ਨੇ ਇਕ ਉਹ ਹੁਕਮਨਾਮਾ ਜਾਰੀ ਕਰਕੇ ਉਨ੍ਹਾਂ ਨੂੰ ਕਿਹਾ ਕਿ ਉਨ੍ਹਾਂ ਨੂੰ ਪੰਥ ਬਦਰ ਕੀਤਾ ਕਿ ਇਹ ਮਾਨਵਤਾ ਲਈ ਕਲੰਕ ਹੈ, ਪਾਪ ਹੈ। ਔਰ ਦੂਸਰਾ ਹੁਕਮਨਾਮਾ ਜਿਹੜਾ ਹੋਇਆ ਉਹ ਸੀਗਾ ਭਾਗ ਸਿੰਘ ਅੰਬਾਲਾ ਦੇ ਬਾਰੇ ਕਿ ਇਸ ਨੇ ਵਾਰ ਸ੍ਰੀ ਭਗੌਤੀ ਜੀ ਕੀ ਔਰ ਬੇਨਤੀ ਚੋ ਪਈ, ਜੋ ਕਿ ਮੁੱਢ ਥੰਮ ਹਨ, ਉਹਦਾ ਹੁਕਮਨਾਮੇ ਦੇ ਲਫ਼ਜ਼ ਸਨ, ਬੇਨਤੀ ਚੋ ਪਈ ਔਰ ਬਾਦਸ਼ਾਹੀ ਦਸਵੀਂ ਤੇ ਜਿਹੜੀ ਵਾਰ ਸ੍ਰੀ ਭਗੌਤੀ ਜੀ ਕੀ, ਇਹ ਸਿੱਖ ਪੰਥ ਦੇ ਮੁੱਢਲੇ ਥੰਮ ਹਨ। ਭਾਗ ਸਿੰਘ ਅੰਬਾਲਾ ਨੇ ਇਨ੍ਹਾਂ ਦੇ ਉੱਤੇ ਹਮਲਾ ਕਰਕੇ, ਇਨ੍ਹਾਂ ਦੇ ਕਿੰਤੂ ਪਰੰਤੂ ਕਰਕੇ ਘੋਰ ਪਾਪ ਕੀਤਾ। ਸਾਰੇ ਵਿਸ਼ਵ ਦੀਆਂ ਸੰਗਤਾਂ ਨੂੰ ਆਦੇਸ਼ ਦਿੱਤਾ ਜਾਂਦਾ ਹੈ ਕਿ ਕੋਈ ਸਿੱਖ ਇਸ ਨੂੰ ਮੂੰਹ ਨਾ ਲਾਏ ਤੇ ਕਿਸੇ ਸਟੇਜ ਤੇ ਬੋਲਣ ਨਾ ਦੇਵੇ
ਜੀ।
ਇਸ ਤੋਂ ਬਾਅਦ 2 ਸਾਲ ਤੱਕ ਤੇ ਉਹ ਮਤਲਬ ਆਪਣੇ ਉਸੇ ਰੌਂ ਚ ਰਹੇ ਜਿਹੜੇ ਨਾਲ ਦੇ ਹੁੰਦੇ ਆ, ਕੁਛ ਨੀ ਹੋਏਗਾ ਕੁਛ ਨੀ ਹੋਏਗਾ ਅਸੀਂ ਤੇਰੇ ਨਾਲ ਹੈਗੇ ਆ, ਜਿਵੇਂ ਹੁਣ ਵੀ ਹੁੰਦਾ। ਔਰ ਉਸ ਤੋਂ ਬਾਅਦ ਆਖਿਰ ਦੇ ਵਿਚ ਜਿਹੜੀ ਚੀਜ਼ ਰਿਕਾਰਡ ਦੇ ਉੱਤੇ ਹੈ ਕਿ ਭਾਗ ਸਿੰਘ ਅੰਬਾਲਾ ਹਾਲਾਂ ਬਜ਼ੁਰਗ ਸਨ ਤੇ ਉਹ ਜਾ ਕੇ ਤੇ ਮਸਕੀਨ ਸਾਹਿਬ ਗਿਆਨੀ ਸੰਤ ਸਿੰਘ ਜੀ ਮਸਕੀਨ ਕੋਲ ਉਹ ਉਥੇ ਸੀਸਗੰਜ ਸਾਹਿਬ ਸਨ ਉਥੇ ਜਾਏ ਗਏ ਔਰ ਉਨ੍ਹਾਂ ਨੇ ਤਾਂ ਮਾਰ ਕੇ ਰੋਂਦਿਆਂ ਕਿਹਾ ਕਿ ਮੈਂ ਤਨਖਾਹੀਆ ਹੋ ਕੇ ਨਹੀਂ ਮਰਨਾ ਚਾਹੁੰਦਾ
ਜੀ,
ਮੈਨੂੰ ਤੁਸੀਂ ਲੈ ਕੇ ਚੱਲੋ। ਫਿਰ ਉਹ ਮਸਕੀਨ ਸਾਹਿਬ ਉਨ੍ਹਾਂ ਨੂੰ ਆਪਣੀ ਗੱਡੀ ਦੇ ਉੱਤੇ ਲੈ ਕੇ ਉਨ੍ਹਾਂ ਦੇ ਭਤੀਜਾ ਸੀਗਾ ਨਾਲ ਉਹਦੇ ਜਾ ਕੇ ਸ੍ਰੀ ਅਕਾਲ ਤਖ਼ਤ ਸਾਹਿਬ ਦੇ ਉੱਤੇ ਪੇਸ਼ ਹੋਏ ਤੇ ਲਿਖਤੀ ਤੌਰ ਦੇ ਉੱਤੇ ਮਾਫ਼ੀ ਮੰਗੀ ਔਰ ਉਸ ਤੋਂ ਬਾਅਦ ਅਕਾਲ ਤਖ਼ਤ ਸਾਹਿਬ ਨੇ ਉਹ ਪ੍ਰਵਾਨ ਕੀਤਾ ਜਿਹੜੇ ਕਿ ਅਜੀਤ ਵਿਚ ਛੱਪੀ ਵੀ।
ਠੀਕ ਹੈ ਜੀ।
ਉਹ ਚਲੇ ਗਏ, ਉਨ੍ਹਾਂ ਨੇ ਆਪਣੀ ਭੁੱਲ ਬਖਸ਼ਾ ਲਈ, ਉਨ੍ਹਾਂ ਨੇ ਵਿਦਵਤਾ ਦਾ ਰਸਤਾ ਤੁੜਾ ਲਿਆ। ਪਰ ਉਸ ਤੋਂ ਬਾਅਦ ਉਨ੍ਹਾਂ ਦੀਆਂ ਰੱਦ ਕਿਤਾਬਾਂ ਨੂੰ, ਰੱਦ ਵਿਚਾਰਧਾਰਾ ਨੂੰ ਮੁੜ ਦੁਬਾਰਾ ਸੁਰਜੀਤ ਕੀਤਾ ਕੱਲ ਅਫਗਾਨਾਂ ਨੇ ਔਰ ਮਿਸ਼ਨਰੀ ਗਰੁੱਪ ਸਨ ਕੁਛ ਜਿਹੜੇ ਉਹ ਉਸ ਵਿਚਾਰਧਾਰਾ ਦੇ, ਸਾਰੇ ਨਹੀਂ ਸਹੀ ਮਿਸ਼ਨਰੀ ਵੀ ਸਨ ਪਰ ਬਹੁਤੇ ਮੈਜੋਰਿਟੀ ਜਿਹੜੇ ਵੀ ਹੋਏ ਔਰ ਉਨ੍ਹਾਂ ਸਾਰਿਆਂ ਨੂੰ ਬਾਰ ਬਾਰ ਜਿਹੜਾ ਸੀ ਪੰਥ ਦੇ ਵਿਚੋਂ ਛੇਕਿਆ ਗਿਆ, ਭਾਵੇਂ ਉਹ ਕੱਲ ਅਫਗਾਨਾ ਹੈ, ਭਾਵੇਂ ਉਹ ਜੋਸ਼ ਹੈ, ਭਾਵੇਂ ਹੋਰ ਵੀ ਜਿੰਨੇ ਹੋਏ, ਈਵਨ ਸਰਦਾਰ ਗੁਰਤੇਜ ਸਿੰਘ ਜਿਹੜਾ ਉਨ੍ਹਾਂ ਨੇ ਪ੍ਰੋਫੈਸਰ ਆਫ ਸਿੱਖਿਜ਼ਮ ਦਾ ਕਹਿੰਦੇ ਸੀ ਉਹ ਵੀ ਵਾਪਸ ਲਿਆ ਗਿਆ। ਇਹ ਸਾਰੇ ਜਿਹੜੇ ਵੀ ਉਸ ਬੈਂਡ ਵੈਗਨ ਦੇ ਵਿਚ ਸਵਾਰ ਹੋਏ, ਪਰ ਇਕ ਚੀਜ਼ ਇਹ ਹੋਈ, ਇਸ ਦਾ ਮਤਲਬ ਇਹ ਸਪਸ਼ਟ ਹੋ ਗਿਆ ਕਿ ਇਹ ਜਿਤਨੇ ਵੀ ਸਨ ਉਹ ਉਸੇ ਵਿਚਾਰਧਾਰਾ ਦੇ ਭਾਗ ਸਿੰਘ ਅੰਬਾਲੇ ਦੇ ਨਾਲ ਸਨ, ਉਹਦੇ ਆਪਣੀ ਵਿਦਵਤਾ ਦਾ ਰਸਤਾ ਤੁੜਾ ਕੇ ਨਿਕਲ ਗਏ। ਪਰ ਉਹ ਜਿਵੇਂ ਕਹਿੰਦੇ ਆ ਪੰਜਾਬੀ ਦੇ ਵਿਚ ਕਿ ਮੁਸ਼ਟੰਡੇ ਨੀ ਕੱਟਣ ਦਿੰਦੇ,
ਹਾਂਜੀ,
ਉਨ੍ਹਾਂ ਦੀ ਉਸ ਵਿਚਾਰ ਗਲਤ ਰੱਦ ਵਿਚਾਰ ਉਨ੍ਹਾਂ ਨੇ ਪ੍ਰਚਾਰਿਤ ਕੀਤਾ। ਅਦਰਵਾਈਜ਼ ਪੂਰੇ ਸਿੱਖ ਇਤਿਹਾਸ ਦੇ ਵਿਚ 300 ਸਾਲ ਦੇ ਵਿਚ ਕਿਸੇ ਨੇ ਵੀ ਕਦੀ ਵੀ ਗੁਰੂ ਗੋਬਿੰਦ ਸਿੰਘ ਸਾਹਿਬ ਦੀ ਬਾਣੀ ਦੇ ਗੁਰੂ ਕਿਰਤ ਹੋਣ ਦੇ ਉੱਤੇ ਕਦੀ ਵੀ ਕਿੰਤੂ ਪ੍ਰੰਤੂ ਨਹੀਂ।
ਆਪਾਂ ਪੁਆਇੰਟ ਦੇ ਉੱਤੇ ਆਉਂਦੇ ਹਾਂ, ਜਿਹੜੀ ਇਹ ਬਾਣੀਆਂ ਦੇ ਉੱਤੇ ਕਿੰਤੂ ਪ੍ਰੰਤੂ ਦੀ ਕੋਈ ਵੀ ਗੱਲਬਾਤ ਚੱਲਦੀ ਕਿਸੇ ਵੀ ਵਿਦਵਾਨ ਵੱਲੋਂ ਜਾਂ ਕਿਸੇ ਵੀ ਵੱਲੋਂ ਕੀਤੀ ਜਾਂਦੀ ਆ, ਕੀ ਦਸਮ ਗ੍ਰੰਥ ਦੇ ਵਿਚ ਇਹੋ ਜਿਹੀਆਂ ਬਾਣੀਆਂ ਹੈ ਹੀ ਨੇ ਬਾਕੀ? ਕਿਉਂਕਿ ਬਹੁਤ ਸਾਰੀਆਂ ਫੋਨ ਕਾਲਸ ਰੋਜ਼ਾਨਾ ਬੇਸ ਦੇ ਉੱਤੇ ਆਉਂਦੀਆਂ ਨੇ ਜੀ, ਫਿਰ ਇਹਦਾ ਕੀ ਹੋਵੇਗਾ, ਆ ਇੱਥੋਂ ਅਸ਼ਲੀਲਤਾ, ਇੱਥੋਂ ਅਸ਼ਲੀਲਤਾ, ਜਾਂ ਫਿਰ ਇਹਦੇ ਗਲਤ ਅਰਥ ਕੱਢ ਕੇ ਦੱਸੇ ਜਾ ਰਹੇ ਨੇ?
ਮੈਂ ਅਰਥ ਕਰਾਂ ਜੀ, ਇਸ ਤਰ੍ਹਾਂ ਹੈਗਾ, ਦੇਖੋ ਜਿਹੜਾ ਸ੍ਰੀ ਦਸਮ ਗ੍ਰੰਥ ਸਾਹਿਬ ਹੈ ਜਾਂ ਕੋਈ ਗੁਰੂ ਗ੍ਰੰਥ ਸਾਹਿਬ ਹੈ, ਇਹ ਜਿਹੜਾ ਇਤਿਹਾਸਕ ਵਡਮੁੱਲਾ ਖਜ਼ਾਨਾ ਹੁੰਦਾ, ਇਸ ਦੀ ਪੜ੍ਹਨ ਦੀ, ਇਹਦੀ ਸਮਝਣ ਦੀ, ਉਹਦਾ ਵੀ ਅਧਿਕਾਰੀ ਹੋਣਾ ਪੈਂਦਾ। ਮੈਂ ਇੱਕ ਛੋਟਾ ਜਿਹਾ ਲਫ਼ਜ਼ ਆਪ ਜੀ ਨੂੰ ਦੱਸਣਾ ਚਾਹਾਂਗਾ। ਇੱਕ ਲਫ਼ਜ਼ ਹੈਗਾ ਹਰੀ ਲਫ਼ਜ਼ ਹੈ। ਹਰੀ ਦੇ 18 ਅਰਥ ਹੁੰਦੇ ਹਨ ਬ੍ਰਹਿਤ ਕੋਸ਼ ਦੇ ਵਿਚ। ਹਰੀ ਦਾ ਅਰਥ ਕੁੱਤਾ ਵੀ ਹੈ, ਬਾਂਦਰ ਵੀ ਹੈ, ਸੱਪ ਵੀ ਹੈ, ਬੱਦਲ ਵੀ ਹੈ, ਡੱਡੂ ਵੀ ਹੈ। ਹਰੀ ਦੇ ਬੰਦ ਕਿਤਨੇ ਅਰਥ ਹਨ? 18 ਅਰਥ ਹਨ। ਇੱਕ ਬਹੁਤ ਸੋਹਣਾ ਦੋਹਰਾ ਹੈ, ਹਰਿ ਗਰਜਨ ਸੁਣ ਹਰ ਬੋਲ ਲੈ ਲਾ, ਹਰ ਕੇ ਬਚਨ ਸੁਣ ਹਰੀ ਚ ਲੈ ਲਾ। ਬੱਦਲਾਂ ਦਾ ਗਰਜਣਾ ਸੁਣ ਕੇ ਡੱਡੂ ਬੋਲਣੇ ਸ਼ੁਰੂ ਹੋ ਗਏ, ਡੱਡੂਆਂ ਦਾ ਬੋਲਣਾ ਸੁਣ ਕੇ ਸੱਪ ਤੁਰਨੇ ਸ਼ੁਰੂ ਹੋ ਗਏ। ਹਰ ਗਰਜਨ ਸੁਣ ਹਰ ਬੋਲ ਲੈ ਲਾ, ਹਰ ਕੇ ਬਚਨ ਸੁਣ ਹਰੀ ਚ ਲੈ ਲਾ। ਹੁਣ ਇੱਕ ਅਰਥ ਲੈ ਕੇ ਕਿਧਰੇ ਵੀ ਨਹੀਂ ਜਾਇਆ ਜਾ ਸਕਦਾ, ਉਹਨੂੰ ਸਮਝਣ ਦੀ ਇੰਟਰਪ੍ਰੀਟੇਸ਼ਨ ਦੀ ਸਵਾਲ ਹੈ। ਇਹਦੀ ਝਗੜਾ ਇਹਦਾ ਜਾਂ ਮਸਲਾ ਇਸਦੇ ਤੇ ਨਹੀਂ ਹੈ, ਮਸਲਾ ਇਹ ਹੈ ਕਿ ਉਹਨੂੰ ਇਹ ਇੰਟਰਪ੍ਰੇਟ ਨਹੀਂ ਕਰ ਪਾ ਰਹੇ। ਇਹ ਉਹਦੇ ਲਫ਼ਜ਼ੀ ਅਰਥ ਲੈ ਕੇ ਕਿਸੇ ਪਾਸੇ ਤੁਰ ਪੈਂਦੇ ਐ ਔਰ ਫਿਰ ਆਪ ਵੀ ਦੁਖੀ ਹੁੰਦੇ, ਦੂਜੇ ਨੂੰ ਵੀ ਦੁਖੀ ਕਰਦੇ
ਆ।
ਇੱਕ ਉਹਦੇ ਬਾਰੇ ਹੀ ਦੱਸਦੇ ਆ, ਇੱਕ ਜਿਸ ਤਰ੍ਹਾਂ ਦਸਮ ਪਾਤਸ਼ਾਹ ਨੇ ਇੱਕ ਲਫ਼ਜ਼ ਲਿਖਿਆ, ਪਾਰ ਨਾ ਪਾਏ ਸਕੇ ਪਦਮਾਪਤ ਵੇਦ ਕਤੇ ਵੇ ਭੇਦ ਉਚਾਰੇ। ਹੁਣ ਪਦਮਾਪਤ ਲਫ਼ਜ਼ ਵਿਸ਼ਨੂੰ ਦਾ ਹੈ ਜਿਹੜੇ ਸ਼ਾਸਤਰਾਂ ਦੇ ਵਿਚ। ਹੁਣ ਹਜ਼ੂਰ ਕਹਿ ਰਹੇ ਹਨ ਪਾਰ ਨਾ ਪਾਏ ਸਕੇ ਪਦਮਾਪਤ ਵੇਦ ਕਤੇ ਵੇ ਭੇਦ ਉਚਾਰੇ, ਦੂਸਰੇ ਪਾਸੇ ਨਾਲ ਹੀ ਕਹਿ ਰਹੇ ਹਨ ਕਾਹੇ ਕੋ ਦੌਲਤ ਹੈ ਤੁਮਰੀ ਸੁਧ ਸੁੰਦਰ ਸ੍ਰੀ ਪਦਮਾਪਤ ਲੈ ਹੈ। ਇੱਕ ਪਾਸੇ ਕਹਿੰਦੇ ਪਦਮਾਪਤ ਕੀ ਜਾਣਦਾ, ਦੂਜੇ ਪਾਸੇ ਕਹਿੰਦੇ ਕਿ ਪਦਮਾਪਤ ਤੇਰੀ ਸਾਰ ਲਏਗਾ। ਇਹਦਾ ਮਤਲਬ ਜੇ ਅਰਥ ਨਹੀਂ ਆਏਗਾ ਨਾ ਤੇ ਫਿਰ ਅਰਥ ਦਾ ਅਨਰਥ ਕਰੇਗਾ
ਜੀ। ਸੋ ਇਸ ਦਾ ਤੁਸੀਂ ਅਰਥ ਦੱਸੋਗੇ
ਕਿਹਦਾ ਜੀ?
ਜਿਹੜੀ ਤੁਸੀਂ ਹੁਣੇ ਲਾਈਨ ਬੋਲ ਕੇ
ਮੈਂ ਦੱਸੀ ਜੀ ਕਿ ਹਜ਼ੂਰ ਇੱਕ ਪਾਸੇ ਕਹਿੰਦੇ ਹਨ ਕਿ ਪਾਰ ਨਾ ਪਾਏ ਸਕੇ ਪਦਮਾਪਤ ਭੇਦ ਕਤੇਵ ਅਭੇਦ ਉਚਾਰੇ। ਵਿਸ਼ਨੂੰ ਕੀ ਪਾਰ ਉਤਾਰ ਸਕਦਾ ਹੈ, ਵਾਹਿਗੁਰੂ ਦਾ ਕੀ ਭੇਦ ਪਾ ਸਕਦਾ ਹੈ, ਵਿਸ਼ਨੂੰ ਦਾ ਭੇਦ ਨਹੀਂ ਪਾ ਸਕਦਾ। ਦੂਸਰੇ ਪਾਸੇ ਕਹਿੰਦੇ ਹਨ ਕਾਹੇ ਕੋ ਡੋਲਤ ਹੈ ਤੁਮਰੀ ਸੁਧ ਸੁੰਦਰ ਸ੍ਰੀ ਪਦਮਾਪਤ ਲਹਿ। ਇਹ ਪ੍ਰਾਣੀ ਤੂੰ ਕਿਉਂ ਡੋਲਦਾ ਹੈ, ਤੇਰੀ ਜਿਹੜੀ ਸਾਰ ਹੈ ਉਹ ਵਾਹਿਗੁਰੂ ਪਦਮਾਪਤ ਰੂਪੀ ਵਾਹਿਗੁਰੂ ਤੇਰੀ ਸਾਰ ਲਏਗਾ। ਇੱਕੋ ਲਫ਼ਜ਼ ਦੇ ਹੀ ਦੋ ਅਰਥ ਇੱਥੇ ਨਿਕਲਦੇ ਹਨ। ਇਹ ਮੈਂ ਕਹਿਣਾ ਚਾਹੁੰਦਾ।
ਔਰ ਕਿਹੜੀ ਬਾਣੀ ਦੀ ਇਹੋ ਜਿਹੀਆਂ ਤੁਕਾਂ ਨੇ ਜਿਸ ਦੇ ਉੱਤੇ ਵੱਧ ਕਿੰਤੂ
ਸਾਰੀ ਵੀ ਸਾਰੀ ਇਹਨਾਂ ਨੂੰ ਕਿਸੇ ਚੀਜ਼ ਦੇ ਉੱਤੇ ਵੀ ਇਹਨਾਂ ਨੇ ਜਿਸਨੇ ਦੇਖੋ ਇਤਰਾਜ਼ ਕਰਨਾ ਹੈ ਨਾ ਉਹ ਇਤਰਾਜ਼ ਜਿਸਨੇ ਅਗਰ ਕਿਸੇ ਚੀਜ਼ ਦੇ ਉੱਤੇ ਕਰਨਾ ਹੈ ਉਹਨੇ ਹਰ ਚੀਜ਼ ਦੇ ਉੱਤੇ ਕਰਨਾ ਹੈ। ਉਹਨੇ ਤੇ ਜਾਪ ਸਾਹਿਬ ਦੇ ਉੱਤੇ ਵੀ ਕਰਨਾ ਉਹਦੇ ਜਾਪ ਸਾਹਿਬ ਦੇ ਵਿੱਚ ਵੀ ਹੈ ਨਮਸਤੰਗ ਅੰਧਕਾਰੇ ਹੈ ਜੀ ਜਿਹੜੇ ਨਮੋ ਕਲੇ ਕਰਤਾ ਨਮੋ ਅੰਧਕਾਰੇ ਜਿਹੜਾ ਵਾਹਿਗੁਰੂ ਹੈ ਅੰਧਕਾਰ ਦਾ ਵੀ ਸਰੂਪ ਹੈ ਉਹ ਝਗੜੇ ਪਵਾਉਣ ਵਾਲਾ ਵੀ ਹੈ। ਹੁਣ ਜੇ ਇਹਦੀ ਕੋਈ ਮਿਸ ਇੰਟਰਪ੍ਰੀਟੇਸ਼ਨ ਕੀਤੀ ਜਾਏ ਤੇ ਇਹਦਾ ਕੋਈ ਅੰਤ ਹੀ ਨਹੀਂ ਹੋਏਗਾ ਨਾ। ਉਹਨਾਂ ਨੇ ਹਰ ਚੀਜ਼ ਦੇ ਉੱਤੇ ਕਰ ਲੈਣਾ ਇਹ ਕਿਉਂ ਕੀਤਾ ਤੇ ਇਹ ਕਿਉਂ ਨਹੀਂ ਕਰ ਦਿੱਤਾ ਤੇ ਇਹਦਾ ਮਤਲਬ ਇਹ ਕਿਉਂ ਨਹੀਂ ਇਹ ਲਫ਼ਜ਼ ਕਿਉਂ ਨਹੀਂ
ਪਰ ਇੱਥੇ ਛੋਟਾ ਜਿਹਾ ਸਵਾਲ ਹੈ ਕਿ ਜਿਹੜੀਆਂ ਬਾਣੀਆਂ ਦੇ ਗਲਤ ਅਰਥ ਜਾਂ ਫਿਰ ਕਹਿ ਲਓ ਕਿ ਜਿਹੜੀ ਬਾਣੀ ਦੇ ਉੱਤੇ ਵੱਧ ਕਿੰਤੂ ਪ੍ਰੰਤੂ ਅੱਜ ਕੱਲ੍ਹ ਹੋ ਰਿਹਾ ਉਸਦੇ ਵਿੱਚੋਂ ਕੁਝ ਇੱਕ ਆਪ ਜੀ ਨੂੰ ਪਤਾ ਉਸਦੇ ਤੁਸੀਂ ਸਹੀ ਅਰਥ ਕਰਕੇ ਦੱਸ ਸਕੋ ਤਾਂ ਜੋ ਜਿਹੜੇ ਸਰੋਤੇ ਨੇ ਥੋੜੇ ਸ਼ਸ਼ੋਪਾਨ ਦੇ ਵਿੱਚ ਨੇ ਸਿੱਖ ਸੰਤ ਸਸ਼ੋਪਾਨ ਦੇ ਵਿੱਚ ਨੇ ਉਹ ਚੋਂ ਨਿਕਲ ਸਕਦੀਆਂ ਨੇ।
ਜਿਵੇਂ ਕਿ ਤੈ ਹਮ ਅਧਿਕ ਤਪੱਸਿਆ ਸਾਧੀ ਮਹਾਕਾਲ ਕਾਲਕਾ ਅਰਾਧੀ।
ਹਾਂਜੀ ਹਾਂਜੀ ਬਿਲਕੁਲ ਬਿਲਕੁਲ ਜਿਹੜਾ ਦੇਖੋ ਇਹ ਜਿਹੜਾ ਹੈਗਾ ਇਹ ਜਿਹੜੀ ਹਜ਼ੂਰ ਨੇ ਤਪੱਸਿਆ ਕੀਤੀ ਹੈ। ਹੁਣ ਇਤਰਾਜ਼ ਹੈ ਜੀ ਤਪੱਸਿਆ ਕਿਉਂ ਕੀਤੀ? ਤਪੱਸਿਆ ਜਿਹੜੀ ਮਨਾ ਇੱਕ ਲਫ਼ਜ਼ ਤਪੱਸਿਆ ਫੜ ਲਿਆ ਵਿਚਾਰਨ ਵਾਲੀ ਚੀਜ਼ ਹੈ ਕਿ ਤਪ ਹੈ ਜਪ ਹੈ ਸੰਜਮ ਹੈ ਨੇਮ ਹੈ ਦਾਨ ਹੈ ਇਸ਼ਨਾਨ ਹੈ ਇਹ ਸਾਰੇ ਦੇ ਸਾਰੇ ਲਫ਼ਜ਼ ਜਿਹੜੇ ਹਨ ਇਨ੍ਹਾਂ ਦਾ ਹਵਾਲਾ ਪਿਛੋਕੜ ਵਿਚ ਜਿਹੜਾ ਹੈ ਉਹ ਮਿਲੇਗਾ ਮਿਥਿਹਾਸ ਦੇ ਵਿਚ ਇਤਿਹਾਸ ਦੇ ਵਿਚ ਸਾਰਿਆਂ ਚ ਮਿਲੇਗਾ। ਹੁਣ ਗੁਰੂ ਸਾਹਿਬ ਨੇ ਇਨ੍ਹਾਂ ਦੇ ਡਾਇਮੈਂਸ਼ਨ ਚੇਂਜ ਕਰ ਦਿੱਤੀਆਂ ਇਨ੍ਹਾਂ ਨੇ ਆਯਾਮ ਚੇਂਜ ਕਰ ਦਿੱਤੇ। ਹੁਣ ਅੰਮ੍ਰਿਤ ਹੈ ਅੰਮ੍ਰਿਤ ਦਾ ਹਵਾਲਾ ਵੀ ਪੁਰਾਣਾ ਦੇ ਵਿਚ ਹੈ ਕਿ ਜਿਹੜਾ ਉਹ ਮਦਾਣਾ ਕਰਕੇ ਰਿੜਕਿਆ ਸਮੁੰਦਰ ਨੂੰ ਜਿਹੜਾ ਹਜ਼ੂਰ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਵਿਚ ਵੀ ਆਇਆ ਜਿਸ ਦਾ ਜ਼ਿਕਰ ਗੁਰੂ ਗੋਬਿੰਦ ਸਿੰਘ ਸਾਹਿਬ ਨੇ ਕੀਤਾ ਮਹਾਮੋਹਿਨੀ ਰੂਪ ਧਾਰੀਆਂ ਉਹਦਾ ਸਾਰਾ ਜਿਹੜਾ ਅੰਮ੍ਰਿਤ ਹੈ। ਹੁਣ ਅੰਮ੍ਰਿਤ ਲਫ਼ਜ਼ ਤਾਂ ਹੈ ਪਰ ਅੰਮ੍ਰਿਤ ਦਾ ਅਰਥ ਬਦਲ ਗਿਆ। ਹਰੀ ਲਫ਼ਜ਼ ਤਾਂ ਹੈ ਹਰੀ ਦਾ ਅਰਥ ਗੁਰਮਤ ਨੇ ਬਦਲ ਦਿੱਤਾ। ਇਸ਼ਨਾਨ ਤਾਂ ਹੈ ਇਸ਼ਨਾਨ ਜਿਹੜਾ ਹੈ ਉਹ ਕੀਤਾ ਕਿ ਜਿਹੜਾ ਵਾਹਿਗੁਰੂ ਦੇ ਨਾਮ ਨੂੰ ਵੰਡਣਾ ਹੈ ਮਾਘ ਭਜਨ ਸੰਗ ਸਾਧੂਆ ਧੂਰੀ ਕਰ ਇਸ਼ਨਾਨ। ਇਹ ਜਿਹੜੇ ਅਰਥ ਬਦਲ ਦਿੱਤੇ ਜਿਹੜੀ ਵਾਹਿਗੁਰੂ ਗੁਰੂ ਸਾਹਿਬ ਨੇ ਜਿਹੜੀ ਤਪੱਸਿਆ ਕੀਤੀ ਤਪੱਸਿਆ ਤਾਂ ਕਰਨੀ ਜ਼ਰੂਰੀ ਹੈ। ਹਜ਼ੂਰ ਕਹਿ ਰਹੇ ਤੈ ਹਮ ਅਧਿਕ ਤਪੱਸਿਆ ਸਾਧੀ ਤੇ ਜੇ ਗੁਰੂ ਨਾਨਕ ਸਾਹਿਬ ਬਾਰੇ ਕਿਹਾ ਤਾਂ ਕਿਹਾ ਕਿ ਭਾਰੀ ਕਰੀ ਤਪੱਸਿਆ। ਹੁਣ ਗੁਰੂ ਨਾਨਕ ਸਾਹਿਬ ਬਾਰੇ ਕਹਿੰਦੇ ਭਾਰੀ ਕਰੀ ਤਪੱਸਿਆ ਤੇ ਅਧਿਕ ਤਪੱਸਿਆ ਚ ਕੀ ਫਰਕ ਹੈਗਾ? ਕੋਈ ਫਰਕ ਨਹੀਂ ਗਾ ਭਾਰੀ ਤਪੱਸਿਆ ਤੇ ਅਧਿਕ ਤਪੱਸਿਆ ਚ ਕੋਈ ਫਰਕ ਨਹੀਂ। ਪਰ ਦੇਖਣ ਵਾਲੀ ਚੀਜ਼ ਹੈ ਤਪੱਸਿਆ ਕੀਤੀ ਕਿਹਦੀ? ਜੇ ਤੇ ਅਕਾਲ ਪੁਰਖ ਦੀ ਕੀਤੀ ਕਾਲ ਕਾ ਮਹਾਕਾਲ। ਅਸਲ ਵਿਚ ਇਹ ਬੜਾ ਬੜਾ ਇੰਟਰਸਟਿੰਗ ਸਵਾਲ ਹੈ ਕਿ ਕਾਲ ਜਿਹੜਾ ਹੈ ਗੁਰੂ ਸਾਹਿਬ ਨੇ ਕਾਲ ਔਰ ਅਕਾਲ ਨੂੰ ਕਾਲ ਨੂੰ ਹੀ ਅਕਾਲ ਕਿਹਾ ਹੈ? ਇਹ ਬਹੁਤ ਮੁੱਢਲਾ ਜਿਹਾ ਪ੍ਰਸ਼ਨ ਹੈ ਕਿ ਕਾਲ ਨੂੰ ਮਹਾਕਾਲ ਮਹਾਕਾਲ ਹੂ ਕੋ ਕਾਲ ਹੈ। ਭਾਈ ਕਾਨ ਸਿੰਘ ਜੀ ਲਿਖਦੇ ਹੈ ਕਿ ਮਹਾਕਾਲ ਜਿਹੜਾ ਹੈ ਉਹ ਅਕਾਲ ਪੁਰਖ ਹੈ ਤੇ ਹਜ਼ੂਰ ਕਹਿੰਦੇ ਕਿ ਜਿਹੜਾ ਦੁਨਿਆਵੀ ਮਹਾਕਾਲ ਜਿਹਨੂੰ ਇਹ ਮੰਨਦੇ ਹੈ ਮਹਾਕਾਲ ਹੂ ਕੋ ਕਾਲ ਹੈ।
ਹਾਂਜੀ
ਇਹ ਜਿਹੜਾ ਮਹਾਕਾਲ ਦਾ ਕਾਲ ਹੈ। ਹੁਣ ਇੱਕ ਕੋਈ ਸੀਗੇ ਪ੍ਰਿੰਸੀਪਲ ਹਰਭਜਨ ਸਿੰਘ ਜਿਹੜੇ ਗੁਜ਼ਰ ਗਏ ਮਿਸ਼ਨਰੀ ਕਾਲਜ ਦੇ ਮੁੱਢ ਜਿਨ੍ਹਾਂ ਨੇ ਪਹਿਲੇ ਦਸਮ ਗ੍ਰੰਥ ਦੇ ਹੱਕ ਚ ਲਿਖਿਆ ਇਤਨਾ ਲਿਖਿਆ ਕਿ ਉਨ੍ਹਾਂ ਨੇ ਦਸਮ ਗੁਰੂ ਗ੍ਰੰਥ ਸਾਹਿਬ ਲਿਖਿਆ ਜਿਹੜਾ ਗਲਤ ਸੀ ਨਹੀਂ ਲਿਖਣਾ ਚਾਹੀਦਾ।
ਹਾਂਜੀ
ਦਸਮ ਗ੍ਰੰਥ ਨੂੰ ਸ੍ਰੀ ਦਸਮ ਗ੍ਰੰਥ ਸਾਹਿਬ ਤਾਂ ਲਿਖਣਾ ਚਾਹੀਦਾ ਦਸਮ ਗੁਰੂ ਗ੍ਰੰਥ ਸਾਹਿਬ ਨਹੀਂ ਲਿਖਣਾ ਚਾਹੀਦਾ। ਪਰ ਤੁਸੀਂ ਹੈਰਾਨ ਹੋਵੋਗੇ ਭਾਗ ਸਿੰਘ ਅੰਬਾਲਾ ਨੇ ਆਪਣੀਆਂ ਕਿਤਾਬਾਂ ਵਿਚ ਪ੍ਰਿੰਸੀਪਲ ਹਰਭਜਨ ਸਿੰਘ ਨੇ ਦਸਮ ਸ੍ਰੀ ਗੁਰੂ ਗ੍ਰੰਥ ਸਾਹਿਬ ਉਨ੍ਹਾਂ ਨੇ ਗੁਰੂ ਗ੍ਰੰਥ ਸਾਹਿਬ ਲਿਖਿਆ ਦਸਮ ਗੁਰੂ ਗ੍ਰੰਥ ਸਾਹਿਬ ਲਿਖਿਆ।
ਹਾਂਜੀ
ਉਨ੍ਹਾਂ ਨੇ ਇਕ ਜਗ੍ਹਾ ਕਿਤਨਾ ਲਿਖ ਦਿੱਤਾ ਕਿ ਕਾਲ ਲਫ਼ਜ਼ ਜਿਹੜਾ ਹੈ ਇਹ ਹੋ ਹੀ ਨਹੀਂ ਸਕਦਾ ਗੁਰਮਤ ਚ ਹੈ ਹੀ ਨਹੀਂ ਇਹ ਤਾਂ ਹਿੰਦੂ ਲਫ਼ਜ਼ ਹੈ। ਕਿਸੇ ਚੀਜ਼ ਨੂੰ ਇੱਦਾਂ ਲਿਖ ਦੇਣਾ ਬਿਨਾਂ ਪੜਿਆ। ਹੁਣ ਹਜ਼ੂਰ ਦਾ ਇਕ ਸ਼ਬਦ ਹੈ ਛੋਟਾ ਜਿਹਾ ਕੇਤੇ ਕੱਛ ਮੱਛ ਕੇਤੇ ਉਹਨੂੰ ਕੋ ਕਰਤ ਪੱਛ ਕੇਤੇ ਅੱਛ ਵੱਛ ਹੋਏ ਸਪੱਛ ਉੱਡ ਜਾਹੇਂਗੇ ਕੇਤੇ ਨਭ ਬੀਜ ਅੱਛ ਪੱਛ ਕੋ ਕਰੇਂਗੇ ਪੱਛ ਕੇਤਕ ਪ੍ਰਤੱਛ ਹੋਏ ਪਚਾਹੇ ਕਾਏ ਜਾਏਂਗੇ ਜਲ ਕਹਾਂ ਥਲ ਕਹਾਂ ਗਗਨ ਕੇ ਕੌਣ ਕਹਾਂ ਕਾਲ ਕੇ ਬਣਾਏ ਸਦੇ ਕਾਲ ਹੀ ਚਬਾਹੇਂਗੇ ਤੇਜ ਜਿਉਂ ਤੇਜ ਮੈਂ ਅਤੇਜ ਜੈਸੇ ਤੇਜ ਲੀਨ ਤਾਹੀ ਤੇ ਉਪਜ ਸਦੇ ਤਾਹੀ ਮੈਂ ਸਮਾਹੇਂਗੇ। ਹਜ਼ੂਰ ਕਹਿੰਦੇ ਕਾਲ ਹੀ ਬਣਾਉਣ ਵਾਲਾ ਹੈ ਕਾਲ ਹੀ ਵਿਨਾਸ਼ ਕਰਨ ਵਾਲਾ ਹੈ ਕਾਲ ਬਣਾਏਗਾ ਕਾਲ ਚਬਾਏਗਾ। ਹਜ਼ੂਰ ਕਹਿੰਦੇ ਏਕ ਹੀ ਕਾਲ ਅਕਾਲ ਸਦਾ ਹੈ। ਇਕ ਹੋਰ ਤੁਹਾਨੂੰ ਦੱਸਾਂ ਬੜਾ ਇੰਟਰਸਟਿੰਗ ਹੋਏਗਾ ਜਿਹੜਾ ਅਸੀਂ ਰੋਜ਼ ਪੜ੍ਹਦੇ ਹਾਂ ਹਮੇਸ਼ਾ ਗਲਤ ਪੜ੍ਹ ਦਿੰਦੇ ਹਾਂ ਖਾਲਸਾ ਅਕਾਲ ਪੁਰਖ ਦੀ ਫੌਜ ਪੜ੍ਹਦੇ ਹਾਂ ਅਕਾਲ ਪੁਰਖ ਨਹੀਂ ਹੈ ਓਰਿਜਿਨਲ ਟੈਕਸਟ ਵਿਚ।
ਹਾਂਜੀ
ਉੱਥੇ ਲਫ਼ਜ਼ ਹੈਗਾ ਖਾਲਸਾ ਕਾਲ ਪੁਰਖ ਕੀ ਫੌਜ ਕਾਲ ਪੁਰਖ ਹੈ ਦਰਅਸਲ ਕਾਲ ਬਣਾਉਣ ਵਾਲਾ ਹੈ, ਹਿੰਦੂ ਮੈਥੋਲੋਜੀ ਦੇ ਵਿਚ ਬਣਾਉਣ ਵਾਲਾ, ਪਾਲਣ ਵਾਲਾ, ਵਿਨਾਸ਼ ਕਰਨ ਵਾਲਾ ਵੱਖਰਾ ਹੈ। ਪਰ ਗੁਰਮਤਿ ਕਹਿੰਦੀ ਹੈ ਕਿ ਜਿਨ ਤੁਮ ਭੇਜੇ ਤਿਨੇ ਬੁਲਾਓ, ਜਿਸ ਨੇ ਬਣਾਇਆ ਹੈ ਉਹੀ ਵਾਪਸ ਸੱਦੇਗਾ। ਸੱਦਣਹਾਰਾ ਸਿਮਰੀਏ, ਉਹਨੂੰ ਕਰੋ ਜਿਹੜਾ ਵਾਪਸ ਸੱਦ ਲੈਂਦਾ, ਉਹੀ ਵਾਹਿਗੁਰੂ ਸਿਰਜਣਹਾਰ ਹੈ। ਜਬ ਆਕਰਖ ਕਰਤ ਹੋ ਇਹ ਕਰਦਾ, ਆਪਣਾ ਅਕਰਖ ਕਰਦਾ, ਜਬ ਉਦਕਰਖ ਕਰਾ ਜਦੋਂ ਕਰਦਾ, ਅਕਰਖ ਤੇ ਉਦਕਰਖ ਇਹਨਾਂ ਦੋਨਾਂ ਚੀਜ਼ਾਂ ਦੇ ਵਿਚ ਸਾਰੀ ਸ੍ਰਿਸ਼ਟੀ ਹੈ
ਜੀ।
ਸੋ ਹਜ਼ੂਰ ਕਹਿੰਦੇ ਹਨ ਕਾਲ ਪੁਰਖ ਕੀ ਦੇਹ ਮੇ, ਕਾਲ ਪੁਰਖ ਦੀ ਸਰੀਰ ਦੇ ਵਿਚ ਕੋਟਕ ਵਿਸ਼ਨ ਮਹੇਸ਼, ਉਸ ਕਾਲ ਪੁਰਖ ਦੇ ਦੇਹ ਦੇ ਵਿਚ ਕਰੋੜਾਂ ਵਿਸ਼ਨੂੰ ਮਹੇਸ਼ ਹਨ। ਸੋ ਅਸਲ ਵਿਚ ਜਦੋਂ ਇਹਨੂੰ ਲੈ ਕੇ ਉਹ ਲਫ਼ਜ਼ ਲੈ ਲਿਆ ਜੀ, ਉੱਥੇ ਉਹ ਲਿਖ ਦਿੱਤਾ, ਸ਼ਿਵ ਲਿਖ ਦਿੱਤਾ। ਹੁਣ ਹਜ਼ੂਰ ਕਹਿ ਰਹੇ ਹਨ ਜਿਹਨੂੰ ਤੁਸੀਂ ਸ਼ਿਵ ਕਹੀ ਜਾ ਰਹੇ ਹੋ, ਮਹਾਮੂੜ ਕਚ ਭੇਦ ਨਾ ਜਾਣਤ, ਮਹਾਦੇਵ ਕੋ ਕੈਤ ਸਦਾ ਸ਼ਿਵ, ਨਿਰੰਕਾਰ ਕਾ ਚੀਨਤ ਨੈ ਦਿਵ। ਇਹ ਮਹਾਮੂਰਖ ਤੈਨੂੰ ਸਮਝ ਨਹੀਂ ਆ ਰਹੀ। ਹਜ਼ੂਰ ਤਾਂ ਕਹਿ ਰਹੇ ਹਨ ਦੇਵ ਦੇਵ ਤਾਨ ਕੋ ਸੁਰੇਸ ਦਾਨ ਵਾਨ ਕੋ, ਵਾਹਿਗੁਰੂ ਜਿਹੜਾ ਦੇਵਤਿਆਂ ਦਾ ਵੀ ਦੇਵ ਹੈ, ਉਹ ਜਿਹੜੇ ਜਿਹੜੇ ਰਾਕਸ਼ਸ ਹੈ ਉਹਨਾਂ ਦਾ ਵੀ ਵੱਡਾ ਉਹੀ ਹੈ। ਦੇਵ ਦੇਵ ਤਾਨ ਕੋ ਸੁਰੇਸ ਦਾਨ ਵਾਨ ਕੋ ਮਹੇਸ਼ ਗੰਗ ਦਾਨ ਕੋ, ਜਿਹਨੂੰ ਤੁਸੀਂ ਸ਼ਿਵ ਕਹਿੰਦੇ ਹੋ, ਜਿਹਨੇ ਸਿਰ ਚ ਗੰਗਾ ਧਾਰਨ ਕੀਤੀ, ਉਹਦਾ ਮਹਾ ਈਸ਼ ਵੀ ਵਾਹਿਗੁਰੂ ਹੈ। ਗੰਗ ਦਾਨ ਕੋ ਅਭੇਸ ਕਹੀਅਤ, ਦੇਵ ਦੇਵ ਤਾਨ ਕੋ ਸੁਰੇਸ ਦਾਨ ਵਾਨ ਕੋ ਮਹੇਸ਼ ਗੰਗ ਦਾਨ ਕੋ ਅਭੇਸ ਕਹੀਅਤ ਹੈ। ਸੋ ਵਾਹਿਗੁਰੂ ਦੇ ਜਿਹੜੇ ਵੱਖ ਵੱਖ ਸਰੂਪ ਹੈ, ਇਹ ਉਹਨਾਂ ਨੇ ਨਾਂ ਤੋਂ ਕੋਈ ਗੁਰੇਜ਼ ਨਹੀਂ ਕੀਤਾ ਕਿਸੇ ਨਾਂ ਦੇ ਉੱਤੋਂ। ਹਜ਼ੂਰ ਨੇ ਕੋਈ ਵੀ ਉਹਨਾਂ ਨੇ ਨਹੀਂ ਗੁਰੇਜ਼ ਕੀਤਾ ਕਿ ਫਲਾਣਾ ਨਾਂ ਚਾਹੀਦਾ ਕਿ ਨਹੀਂ ਚਾਹੀਦਾ ਹੈਗਾ। ਇਸ ਤਰੀਕੇ ਦੇ ਨਾਲ ਗੁਰੂ ਗ੍ਰੰਥ ਸਾਹਿਬ ਨੇ ਵੀ ਇਤਨੇ ਨਾਮ ਵਾਹਿਗੁਰੂ ਦੇ ਦਿੱਤੇ, ਜੇ ਅਗਰ ਉਹ ਨਾਮ ਦੇਖੀਏ ਤਾਂ ਹੈਰਾਨ ਹੋ ਜਾਂਦੇ ਆ ਕਿ ਜਿਸ ਢੰਗ ਨਾਲ ਗੁਰੂ ਸਾਹਿਬ ਨੇ ਵੀ ਉਹ ਸਾਰੇ ਨਾਮ ਦੇ ਦਿੱਤੇ ਹੈਗੇ। ਪਰ ਆਪਣਾ ਆਸ਼ਾ ਗੁਰੂ ਸਾਹਿਬ ਨਾਲ ਜਿਹੜਾ ਹੈਗਾ ਉਹ ਸਪਸ਼ਟ ਕਰਦੇ ਜਾਂਦੇ ਹਨ। ਜਿਹੜਾ ਇਸ ਸ਼ਿਵ ਨੂੰ ਗੱਲ ਕਰਦੇ ਹਨ, ਹਜ਼ੂਰ ਕਹੀ ਜਾਂਦੇ ਹਨ ਮਾਟੀ ਕੇ ਸ਼ਿਵ ਬਣਾਏ, ਪੂਜ ਕੇ ਬਹਾਏ, ਆਏ ਆਏ ਕੇ ਬਣਾਏ, ਫਿਰ ਮਾਟੀ ਕੇ ਸੁਧਾਰ ਕੇ, ਤਾਂ ਕੇ ਪਾਏ ਪਰਿਓ, ਮਾਥੇ ਕਰੀ ਦੁਹਿਰ ਗਰਿਓ, ਤਾਂ ਮੈਂ ਕਹਾਂ ਹੈ ਰਹਿ ਦੇ ਤੋਹੇ ਕੋ ਵਿਚਾਰ ਕੇ। ਹਜ਼ੂਰ ਕਹਿ ਰਹੇ ਮਾਟੀ ਕੇ ਲਿੰਗ ਬਣਾਏ ਕੇ ਪੂਜਤ, ਇਹ ਚਰਿਤ੍ਰੋਪਾਖਿਆਨ ਦੀ ਬਾਣੀ।
ਹਾਂਜੀ,
ਚਰਿਤ੍ਰੋਪਾਖਿਆਨ ਦੇ ਵਿਚ ਹਜ਼ੂਰ ਕਹਿ ਰਹੇ ਹਨ ਮਾਟੀ ਕੇ ਲਿੰਗ ਬਣਾਏ ਕੇ ਪੂਜਤ, ਤੋ ਮੈਂ ਕਹੋ ਇਨਕਾਰ ਸਿਧ ਪਾਈ। ਜਿਹੜੇ ਤੂੰ ਮਿੱਟੀ ਦੇ ਲਿਸ਼ਿਵਲਿੰਗ ਬਣਾ ਕੇ ਪੂਜਾ ਕਰੀ ਜਾ ਰਿਹਾ, ਤੈਨੂੰ ਕੀ ਮਿਲਣਾ? ਜੋ ਨਿਰਜੋਤ ਭਇਓ ਜਗ ਜਾਣਤ, ਤਾਹੀ ਕੇ ਅੱਗੇ ਲੈ ਜੋਤ ਜਗਾਈ।
ਹਾਂਜੀ,
ਇਹ ਤੂੰ ਇਹਨਾਂ ਦੇ ਅੱਗੇ ਤੂੰ ਜੋਤਾਂ ਜਗਾਈ ਜਾਂਦਾ। ਪਾਏ ਪਰੇ ਪਰਮੇਸ਼ਰ ਜਾਣ, ਅਜਾਨ ਵੱਡੇ ਕਰਕੇ ਹਟਤਾਈ, ਚੇਤ ਅਚੇਤ ਸੁਚੇਤਨ ਕੋ ਚਿਤ ਕੀ ਤਜ ਕੇ ਚਟਦੇ ਦੁਚਤਾਈ।
ਹਾਂਜੀ,
ਫਿਰ ਦੇਖੋ ਇਸੇ ਦੇ ਵਿਚ ਹੀ ਹਜ਼ੂਰ ਕਹਿ ਰਹੇ ਹੈ ਕਹੋ ਮਿਸਰ ਆਗੇ, ਇਹ ਪੰਡਤ ਤੂੰ ਜਵਾਬ ਦੇ, ਤੂੰ ਅੱਗੇ ਕੀ ਜਵਾਬ ਦੇਗਾ ਜਦੋਂ ਤੈਨੂੰ ਕਾਲ ਨੇ ਫੜ ਕੇ ਆਪਣੇ ਜਾਲ ਚ ਫਸਾਣਾ। ਕਹੋ ਮਿਸਰ ਆਗੇ ਕਹਾਂ ਜਵਾਬ ਦੇਹੋ, ਇਹ ਨਹੀਂ ਕਿ ਪੰਡਤ ਨੂੰ ਫਸਾਣਾ, ਸਾਨੂੰ ਵੀ ਫਸਾਣਾ। ਮਤਲਬ ਜਿਹੜਾ ਵਿਦਵਾਨ ਆਪਣੇ ਆਪ ਨੂੰ ਕਹੀ ਜਾਂਦਾ ਹਰ ਕਿਸੇ ਨੇ ਬਦਲਣਾ।
ਹਾਂਜੀ,
ਕਹੋ ਮਿਸਰ ਆਗੇ ਕਹਾਂ ਜਵਾਬ ਦੇਹੋ, ਜਬੇ ਕਾਲ ਕੇ ਜਾਲ ਮੈਂ ਫਾਂਸ ਜਾਇਹੋ। ਕਹੋ ਕੌਣ ਸੋ ਪਾਠ ਕਹਿਹੋ, ਤਹਾਂ ਹੀ ਤਹੁ ਲਿੰਗ ਪੂਜਾ ਕਰੋਗੇ ਉਹਾਂ ਹੀ।
ਲੰਬਾ ਸਾਹਿਬ, ਇੱਕ ਵਾਰੀ ਫਿਰ ਆਪ ਜੀ ਨੂੰ ਜੀ ਆਇਆ ਤੇ ਆਪ ਜੀ ਨੂੰ ਇੱਕ ਸਵਾਲ ਇਹ ਫਿਰ ਦੁਬਾਰਾ ਹੈ ਕਿ ਕੁਝ ਕੁ ਜਿਹੜੀਆਂ ਬਾਣੀਆਂ ਨੇ ਜਿਨ੍ਹਾਂ ਨੂੰ ਵਿੱਚੋਂ ਕਿਹਾ ਜਾ ਰਿਹਾ ਕਿ ਅਸ਼ਲੀਲਤਾ ਜਾਂ ਫਿਰ ਇਸ ਦੇ ਵਿੱਚੋਂ ਅਸ਼ਲੀਲ ਝਲਕਾਰੀ ਆ, ਇਸ ਦੇ ਕੀ ਅਰਥ ਕੱਢੇ ਜਾ ਰਹੇ ਨੇ ਤੇ ਅਸਲ ਦੇ ਵਿੱਚ ਕੀ ਇਹਦੇ ਅਰਥ ਨੇ? ਜੇਕਰ ਤੁਸੀਂ ਇਸ ਦੀ ਥੋੜੀ ਜਿਹੀ ਵਿਆਖਿਆ ਕਰ ਦੋ ਜਾਂ ਫਿਰ ਇਸ ਦੇ ਸਹੀ ਤਰੀਕੇ ਦੇ ਨਾਲ ਕੀ ਅਰਥ ਨੇ ਤਾਂ ਜਿਹੜੇ ਸੰਗਤਾਂ ਦੇ ਵਿੱਚ ਕੋਈ ਸ਼ਸ਼ੋਪਾਨ ਜਾਂ ਫਿਰ ਕੋਈ ਕਨਫਿਊਜ਼ਨ ਆ ਉਹ ਦੂਰ ਹੋ ਜਾਵੇ।
ਜੀ, ਆਪ ਜੀ ਨੇ ਬੜਾ ਸਿੱਧਾ ਔਰ ਬੜਾ ਤਿੱਖਾ ਸਵਾਲ ਕੀਤਾ ਹੈ। ਆਪ ਜੀ ਦਾ ਇਸ਼ਾਰਾ ਚਰਿਤ੍ਰੋਪਾਖਿਆਨ ਦੀ ਬਾਣੀ ਬਾਰੇ ਹੈ, ਜਿਹਨੂੰ ਆਮ ਤੌਰ ਤੇ ਤਿਰਿਆ ਚਰਿੱਤਰ ਵੀ ਕਹਿੰਦੇ ਹਨ, ਪਰ ਤਿਰਿਆ ਚਰਿੱਤਰ ਬਾਣੀ ਨਹੀਂ ਹੈ, ਬਾਣੀ ਦਾ ਨਾਮ ਚਰਿਤ੍ਰੋਪਾਖਿਆਨ ਹੈ। ਔਰ ਇਹ ਜਿਹੜੀ ਚਰਿਤ੍ਰੋਪਾਖਿਆਨ ਰਚਨਾ ਹੈ, ਹਜ਼ੂਰ ਦੀ ਕਾਫੀ ਵੱਡੀ ਰਚਨਾ ਹੈ, ਜਿਹੜੀ ਕਿ ਕਾਫੀ ਵੱਡੇ ਆਕਾਰ ਵਾਲੀ ਰਚਨਾ ਹੈ। ਔਰ ਇਸ ਦੇ ਵਿਚ ਸ਼ੁਰੂ ਦੀ ਭੂਮਿਕਾ ਦੇ ਵਿਚ, ਇਹਦੇ ਵਿਚ ਸ਼ੁਰੂ ਦੀ ਭੂਮਿਕਾ ਔਰ ਅਖੀਰ ਦੇ ਵਿਚ ਹਜ਼ੂਰ ਨੇ ਆਪਣੀ ਗੱਲ ਕੀਤੀ ਹੈ, ਉਨ੍ਹਾਂ ਨੇ ਆਪਣਾ ਆਸ਼ਾ ਲਿਖਿਆ ਹੈ। ਉਸਦੀ ਆਰੰਭਤਾ ਦੇ ਵਿਚ ਹਜ਼ੂਰ ਨੇ ਕਿਹਾ ਕਿ ਹੁਣ ਜਿਹੜਾ ਮੈਂ ਵਿਸ਼ਾ ਚੁਣਨ ਲੱਗਾ ਹਾਂ ਇਹ ਬਹੁਤ ਗੰਭੀਰ ਵਿਸ਼ਾ ਹੈ। ਇਹ ਗੰਭੀਰ ਵਿਸ਼ਾ ਇਹ ਹੈ ਕਿ ਇਸਤਰੀ ਦੇ, ਰਾਜੇ ਦੇ ਔਰ ਸਮੁੰਦਰ ਦੇ ਗਰਭ ਵਿਚ ਕੀ ਹੁੰਦਾ ਹੈ ਇਸ ਨੂੰ ਕੋਈ ਜਾਣ ਨਹੀਂ ਸਕਦਾ। ਇਸ ਵਿਸ਼ੇ ਨੂੰ ਚੁਣਨ ਲੱਗਿਆਂ ਇਹ ਬਹੁਤ ਗੰਭੀਰ ਵਿਸ਼ਾ ਹੈ ਔਰ ਇਸ ਨੂੰ ਦੇਖ ਕੇ ਹੱਸਣ ਦੀ ਜਾਂ ਹਾਸੇ ਦੀ ਗੱਲ ਨਹੀਂ ਹੈ, ਮੈਂ ਪੂਰੀ ਗੰਭੀਰਤਾ ਨਾਲ ਕਰ ਰਿਹਾ। ਤੇ ਹਜ਼ੂਰ ਨੇ ਫਿਰ ਅੱਗੇ ਜਾ ਕੇ ਲਿਖਿਆ ਨਹੀਂ ਜਾਣ ਜਾਈ ਕਛੂ ਰੂਪ ਰੇਖਣ, ਕਹਾਂ ਬਾਸ ਤਾਕੋ ਫਿਰੇ ਕੌਣ ਦੇਖਣ। ਤੁਸੀਂ ਹੈਰਾਨ ਹੋਵੋਗੇ ਕਿ ਇਹੀ ਜਿਹੜਾ ਸ਼ਬਦ ਹੈ ਇਹ ਬਚਿੱਤਰ ਨਾਟਕ ਦੇ ਵਿਚ ਵੀ ਹੈ ਔਰ ਇਹ ਪਹਿਲਾਂ ਵੀ ਅਕਾਲ ਉਸਤਤ ਤੋਂ ਪਹਿਲੇ ਵੀ ਇਹ ਸ਼ਬਦ ਆਇਆ ਹੈ। ਇੱਕੋ ਲਫ਼ਜ਼ ਜਿਹੜਾ ਹੈ ਇੱਕੋ ਸ਼ਬਦ ਤਿੰਨ ਜਗ੍ਹਾ ਦੇ ਉੱਤੇ ਆਇਆ ਹੈ।
ਹਾਂਜੀ,
ਹੁਣ ਇਸ ਕਰਕੇ ਇਹ ਹੋਇਆ ਕਿ ਇਹ ਸਾਰਾ ਦਾ ਸਾਰਾ ਇੱਕੋ ਸਿਲਸਿਲੇ ਵਿਚ ਚਲੇ ਆ ਰਿਹਾ। ਇਸ ਦੀ ਆਰੰਭਤਾ ਦੇ ਵਿਚ ਗੁਰੂ ਸਾਹਿਬ ਨੇ ਇਹ ਆਦੇਸ਼ ਦਿੱਤਾ ਜਾਂ ਉਨ੍ਹਾਂ ਨੇ ਵਾਰਨਿੰਗ ਦਿੱਤੀ ਔਰ ਜਿਹੜੀ ਦੀ ਕੰਕਲੂਡਿੰਗ ਹੈ ਜਿਹੜੀ ਕਲੋਜ਼ਿੰਗ ਹੈ ਉਹ ਸਾਰੀਆਂ ਲਿਖ ਕੇ ਲਿਖਣ ਤੋਂ ਬਾਅਦ ਉਨ੍ਹਾਂ ਨੇ ਇੱਕ ਅਰਜ਼ਨਾਮਾ ਹੈ ਜਿਹੜਾ ਵਾਹਿਗੁਰੂ ਦੇ ਅੱਗੇ ਕੀਤਾ ਹੈ ਜਿਹੜੀ ਕਿ ਸਾਡੀ ਨਿਤਨੇਮ ਦੀ ਬਾਣੀ ਦਾ ਹਿੱਸਾ ਹੈ ਅੰਮ੍ਰਿਤ ਸੰਸਕਾਰ ਦਾ ਹਿੱਸਾ ਹੈ ਉਹ ਹੈ ਕਵਿਓ ਬਾਜ ਬੇਨਤੀ ਚੌਪਈ ਪਾਤਸ਼ਾਹੀ ਦਸਵੀਂ।
ਹਾਂਜੀ,
ਉਹ ਇਸ ਦੇ ਵਿਚ ਜਿਹੜਾ ਹਮਰੀ ਕਰੋ ਹਾਥ ਦੈ ਰੱਛਾ ਇਹ ਚਰਿੱਤਰੋ ਪਖਿਆਨ ਦੀ ਸਮਾਪਤੀ ਤੋਂ ਬਾਅਦ ਦਾ ਇਹ ਬੇਨਤੀ ਚੌਪਈ ਦੇ ਰੂਪ ਵਿਚ ਇਹ ਅੰਕਤ ਹੈ।
ਹੁਣ
ਇਸ ਦੇ ਬਾਰੇ ਮੈਂ ਆਪ ਜੀ ਨੂੰ ਥੋੜੀ ਜਿਹੀ ਜਾਣ ਪਛਾਣ ਕਰਾ ਦਿਆਂ ਕਿ ਇਹ ਕੇਵਲ ਕੋਈ ਇਕ ਦੋ ਦਾ ਜ਼ਿਕਰ ਨਹੀਂ ਹੈ। ਇਸ ਦੇ ਵਿਚ ਮੈਂ ਜਿਵੇਂ ਪਹਿਲੇ ਦਸਿਆ ਸੀ ਫਰਾਂਸ ਦਾ, ਇੰਗਲੈਂਡ ਦਾ, ਪੁਰਤਗਾਲ ਦਾ, ਮਲੇਸ਼ੀਆ ਦਾ, ਇੰਡੋਨੇਸ਼ੀਆ ਦਾ, ਚਾਈਨਾ ਦਾ, ਈਰਾਨ ਦਾ ਔਰ ਇਹਦੇ ਵਿਚ ਉਹ ਕਹਾਣੀਆਂ ਵੀ ਹਨ ਜਿਹੜੀਆਂ ਕਿ ਬਾਈਬਲ ਦੇ ਵਿਚ ਹਨ, ਜਿਵੇਂ ਕੁਰਾਨ ਦੇ ਵਿਚ ਹਨ, ਜਿਹੜੀਆਂ ਪੰਚਤੰਤਰ ਦੇ ਵਿਚ ਹਨ, ਜਿਹੜੀਆਂ ਇਤਿਹਾਸ ਦੇ ਵਿਚ ਹਨ, ਕੁਛ ਮਰਦਾਂ ਦੀਆਂ ਹਨ। ਪਰ ਇਕ ਗੱਲ ਯਾਦ ਰੱਖਣੀ ਕਿ ਇਹ ਸਾਰੇ ਦੀ ਸਾਰੀ ਜਿਹੜੀ ਹੈ ਉਹ ਮੰਤਰੀ ਭੂਪਤ ਸੰਭਾਲ ਹੈ, ਮੰਤਰੀ ਨੇ ਰਾਜੇ ਦੇ ਨਾਲ ਗੱਲਬਾਤ ਹੈ। ਇਹ ਗੁਰੂ ਸਾਹਿਬ ਦੀ ਆਤਮ ਕਥਾ ਨਹੀਂ ਹੈ, ਇਹ ਬਹੁਤ ਧਿਆਨ ਦੇਣ ਵਾਲੀ ਗੱਲ ਹੈ। ਇਹ ਉਨ੍ਹਾਂ ਦੀ ਸਵੈ ਜੀਵਨੀ ਨਹੀਂ ਹੈ। ਜਿੱਥੇ ਹਜ਼ੂਰ ਨੇ ਆਪਣੇ ਬਾਰੇ ਲਿਖਿਆ ਉਥੇ ਲਿਖ ਦਿੱਤਾ ਅਬ ਮੈਂ ਆਪਣੀ ਕਥਾ ਵਿਖਾਨੋ ਮੁਰ ਪਿਤ ਪੂਰਬ ਕੀ ਇਸ ਧਿਆਨਾ ਤਾਤ ਮਾਤ ਮੁਰ ਅਲਖ ਅਰਾਧਾ ਮੇਰੇ ਮਾਤਾ ਪਿਤਾ ਮੈਂ ਕੀਤਾ ਮੈਂ ਆਪਣੀ ਕਥਾ। ਪਰ ਇੱਥੇ ਇਹ ਅਬ ਮੈਂ ਆਪਣੀ ਕਥਾ ਵਿਖਾਨੋ ਨਹੀਂ ਹੈ, ਇਹਦੇ ਵਿਚ ਹੈ ਮੰਤਰੀ ਭੂਪਤ ਸੰਵਾਦ
ਜੀ
ਔਰ ਚਰਿੱਤਰੋ ਪਾਖਿਆਨ ਇਹਦਾ ਪੂਰਾ ਲਫ਼ਜ਼ ਹੈ। ਪਾਖਿਆਨ ਦਾ ਅਰਥ ਹੁੰਦਾ ਹੈ ਉਹ ਕਹਾਣੀ ਜਿਹੜੀ ਪਹਿਲਾਂ ਕਹੀ ਜਾ ਚੁੱਕੀ ਹੈ, ਇਹ ਜਿਹੜੀ ਕਹਾਣੀ ਪਹਿਲਾਂ ਵਾਰਤਾ ਕਹੀ ਜਾ ਚੁੱਕੀ ਹੈ ਉਹ ਮੁੜ ਦੁਬਾਰਾ ਕਹੀ ਜਾ ਰਹੀ ਹੈ। ਹਰ ਬਾਣੀ ਦਾ ਅਰਥ ਔਰ ਮਤਲਬ ਪਹਿਲਾਂ ਤੇ ਇਹਦਾ ਆਸ਼ਾ ਕੀ ਹੈ ਉਹ ਮੈਂ ਤੁਹਾਨੂੰ ਦੱਸ ਦਿਆਂ। ਕਈ ਵਾਰੀ ਲੱਗੇਗਾ ਕਿ ਕੋਈ ਲਫ਼ਜ਼ ਐਸਾ ਜਿਵੇਂ ਕੁਰਾਨ ਦੇ ਵਿਚ ਵੀ ਹੈ, ਜਿਵੇਂ ਹੋਰ ਕਈ ਜਗ੍ਹਾ ਆਣਗੇ ਲਫ਼ਜ਼ ਆਣਗੇ, ਪਰ ਅਸ਼ਲੀਲਤਾ ਦਾ ਜਿਹੜੀ ਪਰਿਭਾਸ਼ਾ ਹੁੰਦੀ ਹੈ ਕਿਸੇ ਬੰਦੇ ਦੀ ਮੰਦੀ ਵਾਸ਼ਨਾ ਨੂੰ ਉਕਸਾਉਣ ਦੀ ਗੱਲ ਕਰਨੀ ਉਹ ਅਸ਼ਲੀਲਤਾ ਹੁੰਦੀ ਹੈ।
ਠੀਕ ਹੈ ਜੀ।
ਪਰ ਇਸ ਦੇ ਵਿਚ ਜਿਹੜਾ ਹੈ ਅਗਰ ਕਿਧਰੇ ਕੋਈ ਲਫ਼ਜ਼ ਆਇਆ ਕਿਧਰੇ ਕੋਈ ਮੈਂ ਇਹਦੇ ਬਾਰੇ ਹੋਰ ਇੱਕ ਦੱਸਦਿਆਂ, ਜਿਵੇਂ ਮੈਂ ਪਹਿਲੇ ਦੱਸਿਆ ਸੀ ਕਿ ਕਿਹੜੇ ਜਿਸ ਤਰ੍ਹਾਂ ਸ਼ਿਵਲਿੰਗ ਹੈ ਸ਼ਰਵਨ ਵੇਲਾ ਗੋਲਾ ਹੈ ਜਾਂ ਰਿਗਵੇ ਦੇ ਯਮ ਤੇ ਯਮੀ ਭੈਣ ਭਰਾ ਦੇ ਸੰਭੋਗ ਦੀ ਗੱਲ ਹੈ ਜਾਂ ਹੋਰ ਕਈ ਗੱਲਾਂ ਹਨ ਜਿਹੜੀਆਂ ਅਸ਼ਲੀਲਤਾ ਹੈ ਉਹ ਤਾਂ ਬੰਦਾ ਅੱਖ ਦੇ ਇਸ਼ਾਰੇ ਨਾਲ ਵੀ ਕਰ ਸਕਦਾ, ਉਹ ਬੋਲ ਕੇ ਵੀ ਕਰ ਸਕਦਾ, ਉਹਦੇ ਲਈ ਕਿਸੇ ਹੋਰ ਚੀਜ਼ ਦੀ ਲੋੜ ਨਹੀਂ। ਡਾਕਟਰ ਪੰਨੂ ਸਾਹਿਬ ਬਹੁਤ ਸੋਹਣਾ ਕਹਿੰਦੇ ਹਨ ਕਿ ਇੰਗਲੈਂਡ ਦੇ ਵਿਚ ਕੁਈਨ ਦਾ ਉੱਚਾ ਹੱਸਣਾ ਵੀ ਅਸ਼ਲੀਲ ਮੰਨਿਆ ਜਾਂਦਾ। ਮਗਰ ਇਹਦੇ ਵਿਚ ਜਿਹੜਾ ਉਹ ਜਿਹੜੀਆਂ ਵੀ ਕਥਾਵਾਂ ਜਿਹੜੀਆਂ ਕਹਾਣੀਆਂ ਕਹਾਣੀ ਬਿਲਕੁਲ ਫਿਰ ਉਹਨੂੰ ਸਮਝ ਲੈਣਾ ਚਾਹੀਦਾ ਕਹਾਣੀ ਹੈ, ਉਹ ਕਹਾਣੀ ਪਹਿਲਾਂ ਬਾਈਬਲ ਵਿਚ ਹੋਰ ਜਗ੍ਹਾ ਤੇ ਸਾਰੀਆਂ ਕਿਧਰੇ ਨਾ ਕਿਧਰੇ ਉਨ੍ਹਾਂ ਦੇ ਹਵਾਲੇ ਮਿਲਦੇ ਹਨ, ਇਹ ਉਨ੍ਹਾਂ ਦੀ ਕਲੈਕਸ਼ਨ ਹੈ। ਡਾਕਟਰ ਮੋਹਨ ਸਿੰਘ ਦੀਵਾਨਾ ਕਹਿੰਦੇ ਹਨ ਕਿ ਇਹ ਤੇ ਇਨਸਾਈਕਲੋਪੀਡੀਆ ਆਫ ਲਵ ਸਟੋਰੀਜ਼ ਹੈ, ਜਿਵੇਂ ਯੂਸਫ ਜ਼ਲੈਖਾਂ ਦੀ ਕਹਾਣੀ, ਜਿਵੇਂ ਗੁਰਬਾਣੀ ਵਿਚ ਵੀ ਹੈ ਲੈਲਾ ਮਜਨੂੰ ਆਸ਼ਕੀ। ਦਰਅਸਲ ਇਸ਼ਕੇ ਮਜਾਜ਼ੀ ਤੋਂ ਇਸ਼ਕੇ ਹਕੀਕੀ ਦਾ ਸਫ਼ਰ ਹੈ। ਇਹ ਸੂਫੀ ਕਹਿੰਦੇ ਹਨ ਕਿ ਦੁਨਿਆਵੀ ਇਸ਼ਕ ਜਿਹੜਾ ਹੈ ਅਗਰ ਉਹ ਇਤਨਾ ਤਕਲੀਫ ਦੇ ਹੈ, ਇਤਨੀ ਉਹਦੇ ਚ ਬੇਇੱਜ਼ਤੀ ਹੈ, ਇੰਨੀ ਜ਼ਲਾਲਤ ਹੈ, ਤੇ ਜਿਹੜਾ ਇਸ਼ਕੇ ਹਕੀਕੀ ਜਿਹੜਾ ਰੱਬ ਦਾ ਇਸ਼ਕ ਹੋਏਗਾ ਉਹ ਕਿਤਨਾ ਹੋਏਗਾ। ਦਰਅਸਲ ਇਸ਼ਕੇ ਮਜਾਜ਼ੀ ਤੋਂ ਇਸ਼ਕੇ ਹਕੀਕੀ ਦਾ ਸਫ਼ਰ ਹੈ ਔਰ ਇਹ ਜਿਹੜੇ ਕਰੈਕਟਰਸ ਹਨ ਇਹਨਾਂ ਦੇ ਹਵਾਲੇ ਨਾਲ ਗੁਰੂ ਸਾਹਿਬ ਨੇ ਆਪਣਾ ਆਸ਼ਾ ਨਾਲ ਨਾਲ ਸਪਸ਼ਟ ਕਰਦੇ ਹੋਏ ਤੁਰਦੇ ਜਾਂਦੇ ਹਨ ਕਿ ਇਹ ਮਤਲਬ ਨਿਜ ਨਾਰ ਤੇ ਪਰ ਨਾਰ ਦਾ ਕੰਸੈਪਟ ਕੀ ਹੈ। ਉਸ ਵਿਚ ਉਹ ਦੱਸਦੇ ਵੀ ਜਾਂਦੇ ਹਨ ਕਿ ਸੁਧ ਜਬ ਤੇ ਹਮਦਰੀ, ਚਰਿੱਤਰੋ ਪਾਖਿਆਨ ਦੀ ਬਾਣੀ ਹੈ, ਸੁਧ ਜਬ ਤੇ ਹਮਦਰੀ ਬਚਨ ਗੁਰ ਦਏ ਹਮਾਰੇ, ਪੂਤ ਇਹ ਪ੍ਰਣ ਤੋਹੇ ਪ੍ਰਾਣ ਲਗ ਜਬ ਗਟ ਥਾਰੇ, ਨਿਜ ਨਾਰੀ ਕੇ ਸਾਥ ਨੇਹਤਮ ਨਿਤ ਵਡਈਓ, ਪਰ ਨਾਰੀ ਕੀ ਸੇਜ ਭੂਲ ਸੁਪਨੇ ਹੁਣ ਅਜਈਓ, ਪਰ ਨਾਰੀ ਕੇ ਬਜੇ ਬਾਸਵ ਭਗ ਪਾਏ। ਹੁਣ ਇਹ ਲਫ਼ਜ਼ ਨੂੰ ਅਸ਼ਲੀਲ ਕਿਹਾ ਜਾਂਦਾ ਹੈ ਕਿ ਜੀ ਪੱਗ ਲਫ਼ਜ਼ ਆ ਗਿਆ, ਪੱਗ ਲਫ਼ਜ਼ ਗੁਰੂ ਗ੍ਰੰਥ ਸਾਹਿਬ ਦੇ ਵਿਚ ਵੀ ਆਇਆ। ਹੁਣ ਇਹਦੇ ਚ ਹੈ ਕਿ ਜਿਹੜਾ ਇੰਦਰ ਹੈ ਉਸਨੇ ਅਹਿਲਿਆ ਦਾ ਸੱਤ ਭੰਗ ਕੀਤਾ ਤੇ ਉਹਦੇ ਤੇ ਇਸਤਰੀ ਦੇ ਗੁਪਤ ਅੰਗ ਪੱਗ ਦੇ ਚਿੰਨ ਉਹਦੇ ਸਾਰੇ ਸਰੀਰ ਦੇ ਉੱਤੇ ਉੱਗ ਗਏ। ਜਿਸ ਦੇ ਬਾਰੇ ਗੁਰੂ ਗ੍ਰੰਥ ਸਾਹਿਬ ਚ ਆਇਆ ਕਿ ਦਾਨ ਲੈ ਕੇ ਇੰਦਰ ਰੋਇਆ, ਇਹ ਜ਼ਿਕਰ ਉਹਦੇ ਚ ਵੀ ਆਇਆ। ਤਾਂ ਉਹ ਕਹਿ ਰਹੇ ਹੈ, ਇਹਦੇ ਵਿੱਚ ਜ਼ਿਕਰ ਹੈ ਚਰਿੱਤਰੋ ਪਾਖਿਆ ਚ, ਪਰ ਨਾਰੀ ਮੋਹ ਨੇ ਛੁਰੀ ਪੈਨੀ ਕਰ ਜਾਨੋ, ਪਰ ਨਾਰੀ ਕੇ ਬਜੇ ਸਹਿਜ ਬਾਸਵ ਵੱਧ ਪਾਏ, ਪਰ ਨਾਰੀ ਕੇ ਬਜੇ ਚੰਦਰ ਕਲੰਕ ਲਗਾਏ। ਚੰਦਰਮਾ ਤੇ ਕਲੰਕ ਵੀ ਉਸੇ ਕਰਕੇ ਲੱਗਾ ਜਿਹੜਾ ਉਹਨੇ ਸਾਥ ਦਿੱਤਾ ਸੀ। ਪਰ ਨਾਰੀ ਕੇ ਹੇਤ ਸੀਸ ਦਸ ਗਵਾਇਓ, ਰਾਵਣ ਦਾ ਸਿਰ ਵੀ ਇਸੇ ਕਰਕੇ ਗਿਆ। ਪਰ ਨਾਰੀ ਕੇ ਹੇਤ ਕਟ ਕਵਰਨ ਕੋ ਗਾਇਓ, ਫਿਰ ਨਾਲ ਕਹਿੰਦੇ ਆ, ਨਾਲ ਆਸ਼ਾ ਦੇ ਰਹੇ ਆ, ਪਰ ਨਾਰੀ ਮੋਹ ਨੇ ਛੁਰੀ ਪੈਨੀ ਕਰ ਜਾਨੋ। ਇਸ ਨੂੰ ਸਮਝ ਲੋ ਕਿ ਇਹ ਪੈਣੀ ਛੁਰੀ ਦੀ ਤਰ੍ਹਾਂ ਹੈ। ਪਰ ਨਾਰੀ ਕੇ ਬਜੇ ਕਾਲ ਵਿਆਪਿਓ ਤਨ ਮਾਨੋ, ਇਹਨੂੰ ਸਮਝੋ ਕਿ ਇਹ ਕਾਲ ਹੈ। ਮਗਰ ਅਫਸੋਸ ਹੈ ਕਿ ਜਿਨ੍ਹਾਂ ਬੰਦਿਆਂ ਨੇ ਇਹਨੂੰ ਮਤਲਬ ਨਹੀਂ ਸਮਝਿਆ, ਸਮਝਣਾ ਚਾਹਿਆ ਨਹੀਂ, ਜਾਂ ਮੈਨੂੰ ਕਹਿਣ ਦਿਓ ਕਿ ਸ਼ਰਾਰਤ ਹੈ, ਨਿਰੀ ਸ਼ਰਾਰਤ ਹੈ, ਉਹ ਮੈਂ ਦੱਸਾਂਗਾ ਇੱਕ ਲਫ਼ਜ਼ ਵਿੱਚ। ਦੋ ਲਫ਼ਜ਼ ਹਨ ਕਿ ਇਹਨਾਂ ਨੇ ਉਸ ਲਫ਼ਜ਼ ਨੂੰ ਇੱਕ ਲਿਖ ਦਿੱਤਾ। ਕੱਲ ਪਰਸੋਂ ਵੀ ਰੇਡੀਓ ਦੇ ਉੱਤੇ ਇੱਕ ਵਿਦਵਾਨ ਸਨ ਆਏ, ਕਹਿੰਦੇ ਦੇਖੋ ਜੀ ਲਿਖਿਆ, ਕਾਮਾ ਤੁਰ ਹੋ ਜੋ ਤ੍ਰੀਏ ਪੁਰਖ ਪ੍ਰਥ ਆਵਈ। ਜੇ ਕਾਮ ਅਧੀਨ ਕੋਈ ਇਸਤਰੀ ਪੁਰਸ਼ ਦੇ ਕੋਲ ਆਉਂਦੀ ਹੈ, ਘੋਰ ਨਰਕ ਮਹਿ ਪਰੇ ਜੋ ਤਾਹੇ ਨਰਾਵਈ, ਉਹ ਘੋਰ ਨਰਕ ਚ ਪਾਏ ਜਾਏਗਾ ਜਿਹੜਾ ਉਸਦੇ ਕੋਲ ਨਹੀਂ ਆਏਗਾ। ਇਹ ਲਫ਼ਜ਼ ਹੈਗੇ ਹੈ, ਬਿਲਕੁਲ ਹੈਗੇ ਹੈ, ਪਰ ਇਹ ਦੋ ਲਫ਼ਜ਼ ਦਿੱਤੇ, ਅਗਲੇ ਦੋ ਲਫ਼ਜ਼ ਛੱਡ ਦਿੱਤੇ। ਜੇ ਉਹਦੇ ਨਾਲ ਅਰਥ ਦਾ ਅਨਰਥ ਹੋਇਆ, ਮੈਂ ਇਹਦੇ ਬਾਰੇ ਥੋੜਾ ਜਿਹਾ ਇੰਟਰਸਟਿੰਗ ਦੱਸਣਾ ਚਾਹਾਂਗਾ। ਜਿਵੇਂ ਨਕਲੀ ਨਿਰੰਕਾਰੀ ਨਰਕ ਧਾਰੀਏ ਕਰਦੇ, ਦੇਖੋ ਜੀ ਗੁਰੂ ਗ੍ਰੰਥ ਸਾਹਿਬ ਵਿੱਚ ਲਿਖਿਆ ਕਿ ਪਾਠ ਪੜਿਓ ਔਰ ਵੇਦ ਵਿਚਾਰਿਓ, ਨਿਵਲ ਭਯੰਗਮ ਸਾਧੇ, ਪੰਜ ਜਨਾ ਸਿਉ ਸੰਗ ਨਾ ਛੁਟਕਿਓ ਅਧ ਕਾਮ ਪਦ ਵਾਧੇ।
ਹਾਂਜੀ,
ਇਹ ਦੋ ਲਾਈਨਾਂ ਦੇਖੋ ਜੀ, ਗੁਰੂ ਗ੍ਰੰਥ ਸਾਹਿਬ ਵਿੱਚ ਵੀ ਲਿਖਿਆ ਕਿ ਜੀ ਪਾਠ ਨਹੀਂ ਕਰਨਾ ਚਾਹੀਦਾ ਕਿਉਂਕਿ ਕੋਈ ਫਾਇਦਾ ਨਹੀਂ। ਅਗਲੀਆਂ ਤੁੱਕਾਂ ਨਹੀਂ ਪੜਦੇ, ਪਿਆਰੇ ਇਨ ਵਿਦ ਮਿਲਣ ਨਾ ਜਾਈ, ਮੈਂ ਕੀਏ ਕਰਮ ਅਨੇਕਾ, ਹਾਰ ਭਰਿਓ ਸਵਾਮੀ ਕੇ ਦੁਆਰੇ ਦੀਜੇ ਬੁੱਧ ਵਿਵੇਕਾ।
ਜੀ,
ਉਹਦਾ ਅਰਥ ਤਾਂ ਪੂਰਾ ਹੁੰਦਾ। ਹੁਣ ਜੇ ਕੋਈ ਬੰਦਾ ਕਰੀ ਜਾਏ, ਦੇਖੋ ਜੀ ਲਿਖਿਆ ਕਿ ਕੁਰਾਨ ਮਤ ਪੜੋ, ਕੁਰਾਨ ਮਤ ਪੜੋ, ਕੁਰਾਨ ਮਤ ਪੜੋ, ਅਗਲੀ ਤੁਕ ਪੜ ਜਬ ਤੱਕ ਤੁਮ ਵਜ਼ੂ ਨਾ ਕਰ ਲੋ, ਜਦ ਤੱਕ ਤੂੰ ਪਾਕ ਪਵਿੱਤਰ ਨਾ ਹੋ ਜਾਏ, ਪਹਿਲੀ ਇੱਕ ਲਾਈਨ ਪੜ ਕੇ ਅੱਗੇ ਤੁਰੀ ਜਾ। ਇਹੀ ਸ਼ਰਾਰਤ ਔਰ ਬਦਮਾਸ਼ੀ ਇਸ ਬਾਰੇ ਜਿਹੜੀ ਹੈ ਇਹਨਾਂ ਅਖੌਤੀ ਵਿਦਵਾਨਾਂ ਨੇ ਕੀਤੀ ਹੈ ਕਿ ਇਹ ਚਾਰ ਤੁਕਾਂ ਦਾ ਇੱਕ ਚਰਿੱਤਰ ਹੈ, ਚਰਿੱਤਰ ਦਾ ਉਹਦੇ ਚ ਲਿਖਿਆ ਹੋਇਆ, ਕਾਮਾ ਤੁਰ ਹੋ ਜੋ ਤ੍ਰੀਏ ਪੁਰਖ ਪ੍ਰਤ ਆਵੀ, ਘੋਰ ਨਰਕ ਮੈਂ ਪਰੇ ਜੋ ਤਾਹੇ ਨਾ ਰਾਵੀ। ਅਗਰ ਕੋਈ ਇਸਤਰੀ ਕਾਮ ਅਧੀਨ ਪੁਰਸ਼ ਕੋਲ ਆਉਂਦੀ ਉਹਨੂੰ ਨਹੀਂ ਮਿਲਦਾ, ਉਹ ਨਰਕ ਵਿੱਚ ਜਾਏਗਾ। ਪਰ ਇਹਦੇ ਨਾਲ ਅਗਲੀ ਤੁੱਕ ਹੈ ਜਿਹਦੇ ਨਾਲ ਉਹ ਦੋਹਰਾ 20 ਨੰਬਰ ਦੋਹਰਾ ਮੁਕੰਮਲ ਹੁੰਦਾ, ਉਹ ਹੈਗਾ ਜੋ ਪਰ ਕ੍ਰੀਏ ਪਰ ਸੇਜ ਵਜਤ ਹੈ ਜਾਏ ਕਰ। ਜਿਹੜਾ ਕਿਧਰੇ ਪਰਤਨ ਗਾਮੀ ਹੋਣ ਦੀ ਗੱਲ ਸੋਚਦਾ, ਪਰਾਈ ਇਸਤਰੀ ਨਾਲ ਇੱਦਾਂ ਸੋਚਦਾ, ਉਹ ਪਾਪ ਕੁੰਡ ਕੇ ਮਾਹੇ ਪਰਤ ਸੋ ਤਾਏ ਕਰ। ਇਹ ਚਰਿੱਤਰ ਦਾ ਪੂਰਾ ਹੈ ਕਿ ਜੇ ਕੋਈ ਪਰਤਨ ਗਾਮੀ ਹੋਣ ਦੀ ਗੱਲ ਸੋਚਦਾ, ਉਸਦੇ ਇੱਕ ਸੈਕਿੰਡ ਵੀ ਨਹੀਂ ਲੱਗੇਗਾ। ਹੁਣ ਦੇਖੋ ਇਹਦੇ ਚੋਂ ਦੋ ਲਾਈਨਾਂ ਛੱਡ ਕੇ, ਦੋ ਲਾਈਨਾਂ ਪੜ ਕੇ ਦੱਸੀ ਜਾਣਾ, ਦੇਖੋ ਜੀ ਅਸ਼ਲੀਲ ਹੈ, ਇਹ ਬਹੁਤ ਵੱਡਾ ਪਾਪ ਹੈ। ਮੈਂ ਗੁਰੂ ਗੋਬਿੰਦ ਸਿੰਘ ਸਾਹਿਬ ਦਾ ਇਸ਼ਾਰਾ ਔਰ ਉਹਨਾਂ ਦਾ ਆਦੇਸ਼, ਸਾਰੀ ਗੱਲ ਸਮਝ ਆ ਜਾਏਗੀ ਜੇ ਉਹਨਾਂ ਦਾ ਇੱਕ ਛੋਟੀ ਜਿਹੀਆਂ ਚਾਰ ਲਾਈਨਾਂ ਚ ਉਹਨਾਂ ਨੇ ਆਪਣਾ ਸਾਰਾ ਆਸ਼ਾ ਦਿੱਤਾ ਹੈ।
ਜੀ,
ਉਹ ਕਹਿੰਦੇ ਹੈ ਕਿ ਵਾਹਿਗੁਰੂ ਜਿਹੜਾ ਹੈ, ਅਕਾਲ ਉਸਤਤ ਦੀ ਬਾਣੀ ਹੈ, ਦੇਵ ਦੇਵ ਤਾਨ ਕੋ ਸੁਰੇਸ ਦਾਨ ਵਾਨ ਕੋ। ਵਾਹਿਗੁਰੂ ਕਿਧਰੇ ਤੇ ਦੇਵਤਿਆਂ ਦੇ ਦੇਵ ਨਜ਼ਰ ਆਉਂਦਾ, ਇਹ ਦੇਖੋ ਸਾਰਾ ਦਸਮ ਪਾਤਸ਼ਾਹ ਦੀ ਬਾਣੀ ਦਾ ਨਾ ਉਦੇਸ਼ ਸਮਝ ਆ ਜਾਏਗਾ। ਹਜ਼ੂਰ ਕਹਿੰਦੇ ਦੇਵ ਦੇਵ ਤਾਨ ਕੋ ਸੁਰੇਸ ਦਾਨ ਵਾਨ ਕੋ, ਕਿਧਰੇ ਵਾਹਿਗੁਰੂ ਦੇਵਤਿਆਂ ਦੇ ਦੀਵਾਨਾਂ ਵਿੱਚ ਨਜ਼ਰ ਆਉਂਦਾ, ਕਿਧਰੇ ਜਿਹੜਾ ਹੈ ਨਾ ਵੱਡੇ ਵੱਡੇ ਦਾਨੀ ਪੁਰਸ਼ਾਂ ਨੂੰ, ਮਹਾਂਪੁਰਸ਼ਾਂ ਨੂੰ ਕਮੰਡ ਦਾ ਦਾਨ ਦੇ ਕੇ ਉਹਨਾਂ ਦਾ ਬੇੜਾ ਗਰਕ ਕਰਾ ਦਿੰਦਾ। ਦੇਵ ਦੇਵ ਤਾਨ ਕੋ ਸੁਰੇਸ ਦਾਨ ਵਾਨ ਕੋ ਮਹੇਸ਼ ਨਹੀਂ ਕਹੂ ਦੇਵ ਤਾਨ ਕੇ ਦੀਵਾਨ ਮੇ ਬਿਰਾਜਮਾਨ ਸੋਰੀ ਵਾਹਿਗੁਰੂ ਕਹੂੰ ਦੇਵ ਤਾਨ ਕੇ ਦੀਵਾਨ ਮੇ ਬਿਰਾਜਮਾਨ, ਕਹੂੰ ਦਾਨਵਾਨ ਕੋ ਗੁਮਾਨ ਮਤ ਦੇਤ ਹੋ। ਕਿਧਰੇ ਵਾਹਿਗੁਰੂ ਦੇਵਤਿਆਂ ਦੇ ਦੀਵਾਨਾਂ ਚ ਨਜ਼ਰ ਆ ਰਿਹਾ, ਕਿਧਰੇ ਦਾਨਵ ਮਹਾਦਾਨੀ ਪੁਰਸ਼ਾਂ ਨੂੰ ਕਮੰਡ ਦਾ ਦਾਨ ਦੇ ਕੇ ਉਹਨਾਂ ਦਾ ਬੇੜਾ ਗਰਕ ਕਰਾਉਂਦਾ। ਕਹੂੰ ਦੇਵ ਤਾਨ ਕੇ ਦੀਵਾਨ ਮੇ ਬਿਰਾਜਮਾਨ, ਕਹੂੰ ਦਾਨਵਾਨ ਕੋ ਗੁਮਾਨ ਮਤ ਦੇਤ ਹੋ। ਕਹੂੰ ਇੰਦਰ ਰਾਜਾ ਕੋ ਮਿਲਤ ਇੰਦਰ ਪਦਵੀ ਸੀ, ਕਹੂੰ ਇੰਦਰ ਪਦਵੀ ਛਪਾਏ ਛੀਨ ਲੇਤ ਹੋ। ਕਿਧਰੇ ਤੇ ਵਾਹਿਗੁਰੂ ਇੰਦਰ ਨੂੰ ਇੰਦਰਾਸਨ ਦਵਾ ਰਿਹਾ, ਗੁਰੂ ਗ੍ਰੰਥ ਸਾਹਿਬ ਵਿੱਚ ਵੀ ਆਇਆ। ਕਿਧਰੇ ਸੁੰਭ ਦੇ ਸੁੰਭ ਭੇਜ ਕੇ ਉਹਨੂੰ ਧੱਕੇ ਮਾਰ ਕੇ ਉਹਨਾਂ ਨੂੰ ਥੱਲੇ ਸੁਟਵਾ ਰਿਹਾ। ਅਗਲੀ ਲਾਈਨ ਕਮਾਲ ਦੀ ਹੈ, ਜਿਹੜੀ ਕਿ ਅੱਜ ਤੱਕ ਦੁਨੀਆਂ ਵਿੱਚ ਕਿਸੇ ਨੇ ਨਹੀਂ ਕੀਤੀ। ਬੜੀਆਂ ਅਰਦਾਸਾਂ ਕੀਤੀਆਂ, ਬੜੀਆਂ ਪ੍ਰੇਅਰਸ ਮਿਲਣਗੀਆਂ, ਪਰ ਜਿਹੜੀ ਹੁਣ ਗੁਰੂ ਗੋਬਿੰਦ ਸਿੰਘ ਸਾਹਿਬ ਜਿਹੜੀ ਰੱਬ ਅੱਗੇ ਅਰਦਾਸ ਕਰ ਰਹੇ ਹੈ, ਇਹ ਕਮਾਲ ਦੀ ਅਰਦਾਸ ਹੈ। ਸਾਰੀ ਦੁਨੀਆਂ ਕਹਿੰਦੀ ਹੈ ਵਾਹਿਗੁਰੂ ਸਾਨੂੰ ਸ਼ੁਭ ਵਿਚਾਰ ਦੇ, ਸਾਨੂੰ ਚੰਗੇ ਵਿਚਾਰ ਦੇ, ਪਰ ਹਜ਼ੂਰ ਕਹਿ ਰਹੇ ਨਹੀਂ, ਹੇ ਵਾਹਿਗੁਰੂ ਮੈਨੂੰ ਸ਼ੁਭ ਵਿਚਾਰਾਂ ਦੀ ਸੋਝੀ ਦੇ ਦੇ, ਮੈਨੂੰ ਅਸ਼ੁਭ ਵਿਚਾਰਾਂ ਦੀ ਸੋਝੀ ਵੀ ਪ੍ਰਦਾਨ ਕਰ ਦੇ। ਜਿਸ ਬੰਦੇ ਨੂੰ ਅਸ਼ੁਭ ਵਿਚਾਰਾਂ ਦੀ ਸੋਝੀ ਨਹੀਂ ਹੋਏਗੀ, ਅੱਜ ਕਹਿ ਰਹੇ ਹੈ ਬੱਚਿਆਂ ਨੂੰ ਏਡਜ਼ ਦੇ ਕਾਰਨ ਸਮਝਾ ਦਿਓ, ਅੱਜ ਕਿਹਾ ਜਾ ਰਿਹਾ ਜੇ ਕਿਸੇ ਨੇ ਫਰਾਡ ਰੋਕਣਾ ਉਹਨੂੰ ਉਹਨਾਂ ਦੇ ਕਾਰਨ ਸਮਝਣੇ ਪੈਣਗੇ। ਜੇਕਰ ਉਹਨੇ ਕਿਸੇ ਨੇ ਕੋਈ ਗੱਲ ਕਿਸੇ ਚੀਜ਼ ਨੂੰ ਮੰਦੀ ਚੀਜ਼ ਨੂੰ ਰੋਕਣਾ, ਉਹਨੂੰ ਉਹਦੀ ਸੋਝੀ ਚਾਹੀਦੀ ਹੈ ਕਿ ਉਹਦੀ ਮੋਡਸ ਅਪਰੈਂਡੀ ਕੀ ਹੈ। ਹਜ਼ੂਰ ਕਹਿ ਰਹੇ ਕਤ ਹੂੰ ਵਿਚਾਰ ਅਬਿਚਾਰ ਕੋ ਵਿਚਾਰਤ ਹੋ ਕਹੂ ਨਿਜ ਨਾਰ ਪਰ ਨਾਰ ਕੇ ਨਿਕੇਤ ਹੋ। ਇਹ ਵਾਹਿਗੁਰੂ ਤੂੰ ਮੈਨੂੰ ਨਿਜ ਨਾਰ ਤੇ ਪਰ ਨਾਰ ਦਾ ਸੰਕਲਪ ਵੀ ਮੈਨੂੰ ਸਮਝਾ ਦੇ। ਇਹ ਹਜ਼ੂਰ ਦਾ ਜਿਹੜਾ ਸਾਰਾ ਆਸ਼ਾ ਹੈ। ਤੇ ਅਗਲੀ ਲਾਈਨ ਹੈ ਕਹੂ ਬੇਦ ਰੀਤ ਕਹੂ ਤਾਸਿਓ ਬਿਪਰੀਤ ਕਹੂ ਤ੍ਰਿਗੁਣ ਅਤੀਤ ਕਹੂ ਸਰਗੁਣ ਸਮੇਤ ਹੋ। ਪਰ ਜਿਨ੍ਹਾਂ ਬੰਦਿਆਂ ਨੇ, ਕਿਉਂਕਿ ਮਸਲਾ ਇਹ ਹੈ ਕਿ ਜਿਹੜਾ ਸ੍ਰੀ ਦਸਮ ਗ੍ਰੰਥ ਸਾਹਿਬ ਹੈ ਇਹ ਜ਼ਿਆਦਾ ਬ੍ਰਜ ਭਾਸ਼ਾ ਚ ਹੈ, ਇਹ ਸੰਸਕ੍ਰਿਤ ਦੇ ਵਿਚ ਹੈ, ਇਹ ਫਾਰਸੀ ਦੇ ਵਿਚ ਹੈ, ਬਹੁਤ ਥੋੜਾ ਪੋਰਸ਼ਨ ਪੰਜਾਬੀ ਦੇ ਵਿਚ ਹੈ। ਇੱਕ ਅਖੌਤੀ ਵਿਦਵਾਨ ਨੇ ਲਿਖ ਦਿੱਤਾ ਇਹ ਬ੍ਰਜ ਭਾਸ਼ਾ ਕਿਉਂ ਲਿਖੀ, ਇਹ ਤੇ ਕ੍ਰਿਸ਼ਨ ਜਿਹੜਾ ਗੋਪੀਆਂ ਨਾਲ ਬੋਲਦਾ ਹੁੰਦਾ ਸੀ। ਭਾਈ ਇਹ ਤੁਸੀਂ ਕਹੋ ਕਿ ਗੁਰੂ ਸਾਹਿਬ ਨੇ ਫਿਰ ਫਾਰਸੀ ਕਿਉਂ ਲਿਖੀ ਜਿਹਦੇ ਚ ਹੀਰ ਲੈਲਾ ਦੀ ਅਲਫ ਲੈਲਾ ਦੀ ਕਹਾਣੀ।
ਇੱਕ ਛੋਟਾ ਜਿਹਾ ਹੋਰ ਸਵਾਲ ਹੈ, ਜਿਵੇਂ ਕਿ ਵਿਚ ਮੈਨੂੰ ਕੱਲ ਵੀ ਕਾਫੀ ਫੋਨ ਕਾਲਸ ਹੈ ਕਿ ਇਸ ਦੇ ਵਿਚ ਜਿਹੜੀ ਆਪਣੇ ਦਸਮ ਗ੍ਰੰਥ ਦੇ ਵਿਚ ਕੋਈ ਬਾਣੀ ਆ ਉਸ ਦੇ ਵਿਚ ਸਿੱਧਾ ਲਿਖਿਆ ਹੋਇਆ ਛਾਤੀਆਂ ਦੀ ਗੱਲਬਾਤ ਕੀਤੀ ਹੋਈ, ਔਰਤ ਦੀ ਛਾਤੀ ਦੀ ਗੱਲਬਾਤ ਕੀਤੀ ਆ, ਹੋਰ ਕਾਫੀ ਇਹੋ ਜਿਹੇ ਅੰਗਾਂ ਦੀ ਗੱਲਬਾਤ ਕੀਤੀ ਆ ਜਿਸ ਨੂੰ ਲੇਡੀਜ਼ ਦੇ ਵਿਚ ਬੈਠ ਕੇ ਨਹੀਂ ਪੜਿਆ ਜਾ ਸਕਦਾ ਜਾਂ ਫਿਰ ਆਮ ਪਰਿਵਾਰਾਂ ਦੇ ਵਿਚ ਬੈਠ ਕੇ ਨਹੀਂ ਸੁਣਿਆ ਜਾ ਸਕਦਾ। ਸੋ ਇਸ ਦੇ ਬਾਰੇ ਥੋੜਾ ਜਿਹਾ ਤੁਸੀਂ ਦੱਸ ਸਕਦੇ ਹੋ
ਇੱਕ ਡਾਕੂਮੈਂਟ ਚ? ਇੱਕ ਤਾਂ ਵੀਰ ਜੀ ਗੱਲ ਇਹ ਹੈਗੀ ਹੈ ਕਿ ਜਿਹੜੇ ਅੰਗਾਂ ਦੀ ਗੱਲ ਹੈ ਨਾ, ਦੇਖੋ ਅਸੀਂ ਹੌਲੇ ਹੌਲੇ ਬੋਲੀ ਬਦਲਦੀ ਜਾਂਦੀ ਹੈ, ਹੌਲੇ ਹੌਲੇ ਬੋਲੀ ਚੇਂਜ ਹੁੰਦੀ ਹੈ। ਜਿਵੇਂ ਪੱਗ ਦੀ ਗੱਲ ਕੀਤੀ, ਲਿੰਗ ਦੀ ਗੱਲ ਕੀਤੀ, ਇਹ ਹੁਣ ਗੁਰੂ ਗ੍ਰੰਥ ਸਾਹਿਬ ਦੇ ਵਿਚ ਜ਼ਿਕਰ ਆਏ ਹੈਗੇ ਆ, ਠੀਕ ਹੈ, ਇਹ ਵੀ ਉਹੀ ਲਫ਼ਜ਼ ਹੈਗੇ ਆ, ਪਰ ਜਿਹੜੀ ਮਤਲਬ ਇਸ ਨੂੰ ਉਸ ਕੰਟੈਕਸਟ ਦੇ ਵਿਚ ਹੀ ਇਹਨੂੰ ਸਮਝਣ ਦੀ ਲੋੜ ਹੈ ਕਿ ਜਿਹੜੀ ਅਸ਼ਲੀਲਤਾ ਮੈਂ ਸ਼ੁਰੂ ਦੇ ਵਿਚ ਜਿਹੜੀ ਕੀਤੀ ਸੀ, ਗੱਲ ਕੀਤੀ ਸੀ ਕਿ ਕੇਵਲ ਉਹ ਲਫ਼ਜ਼ ਆਉਣ ਨਾਲ ਹੀ ਉਹ ਅਸ਼ਲੀਲ ਨਹੀਂ ਹੁੰਦਾ। ਸਵਾਲ ਦੇਖਣ ਦਾ ਕਿ ਉਹਦਾ ਸੰਦੇਸ਼ ਕੀ ਜਾ ਰਿਹਾ, ਉਹ ਕਹਿ ਕੀ ਰਿਹਾ, ਉਹਦੇ ਵਿਚ ਅਖੀਰ ਦੇ ਵਿਚ ਉਹ ਨਿਤਸਿੱਟਾ ਕੀ ਕੱਢ ਰਿਹਾ। ਜੇ ਅਗਰ ਇਹ ਅਸ਼ਲੀਲ ਹੋਏ, ਮੈਂ ਇੱਕ ਛੋਟਾ ਜਿਹਾ ਹਵਾਲਾ ਦੇਣਾ ਚਾਹੁੰਦਾ, ਮੈਂ ਵਕੀਲ ਹਾਂ, ਵਕੀਲਾਂ ਦੇ ਕੋਲ ਜਦੋਂ ਕੇਸ ਕੋਰਟ ਦੇ ਵਿਚ ਜਾਂਦਾ, ਕਚਹਿਰੀ ਦੇ ਵਿਚ ਜਾਂਦਾ, ਰੇਪ ਕੇਸਿਸ ਵੀ ਆਉਂਦੇ ਆ, ਹੋਰ ਵੀ ਕੇਸਿਸ ਆਉਂਦੇ ਆ, ਜਿਹੜਾ ਹੋਰ ਸਾਰੇ ਜਦੋਂ ਵੀ ਇਸ ਤਰ੍ਹਾਂ ਦੇ ਕੋਈ ਕੇਸ ਆਉਂਦੇ ਆ, ਉਹ ਸਾਰੇ ਹਵਾਲੇ ਤੇ ਅਜ਼ਮਤ ਖੇਰੀ ਦੇ ਜਿਹੜੇ ਅਜ਼ਮਤ ਰੇਜ਼ੀ ਦੇ ਕੇਸ ਆਉਂਦੇ ਆ, ਤਾਂ ਉਹ ਸਾਰੇ ਲਫ਼ਜ਼ ਸਾਰੀਆਂ ਚੀਜ਼ਾਂ ਬੋਲੀਆਂ ਜਾਂਦੀਆਂ, ਸੁਣੀਆਂ ਜਾਂਦੀਆਂ, ਕਹੀਆਂ ਜਾਂਦੀਆਂ, ਔਰ ਜੱਜਸ ਉਸ ਨੂੰ ਸੁਣਦੇ ਵੀ ਹੈ, ਜੱਜ ਉਸ ਨੂੰ ਆਪਣੀ ਕਲਮ ਨਾਲ ਉਹ ਸਾਰੇ ਹਵਾਲੇ ਲਿਖਦਾ, ਸਭ ਕੁਝ ਕਰਦਾ, ਔਰ ਲਿਖਣ ਦੇ ਬਾਅਦ ਉਹ ਵਕੀਲਾਂ ਦੀਆਂ ਅਲਮਾਰੀਆਂ ਦੇ ਵਿਚ, ਜੱਜਸ ਦੀ ਅਲਮਾਰੀ ਚ ਸਜਾਈਆਂ ਵੀ ਜਾਂਦੀਆਂ, ਜਿਸ ਵੇਲੇ ਲੋੜ ਪੈਂਦੀ ਹੈ ਉਸ ਵੇਲੇ ਪੜਿਆ ਵੀ ਜਾਂਦਾ। ਗੁਰੂ ਸਾਹਿਬ ਦਾ ਇੱਕ ਬ੍ਰਿੰਦ ਕਵੀ ਹੋਇਆ, ਕਹਿੰਦਾ ਕਿ ਲੜਾਈ ਦੇ ਵਿਚ ਜਿਹੜੀ ਹੈ ਸ਼ਿੰਗਾਰ ਦੀ ਗੱਲ ਚੰਗੀ ਨਹੀਂ ਲੱਗਦੀ, ਤੇ ਵਿਆਹ ਦੇ ਵਿਚ ਜਿਹੜੀ ਕਿਸੇ ਨੂੰ ਗਾਲ ਕੱਢ ਦੋ ਸਿੱਠਣੀ, ਉਹ ਵੀ ਮਾੜੀ ਨਹੀਂ ਲੱਗਦੀ। ਸਮੇਂ ਅਨੁਸਾਰ ਹਰ ਚੀਜ਼ ਪੜੀ ਜਾਂਦੀ ਹੈ। ਹੁਣ ਕਈਆਂ ਦੇ ਬੱਚੇ ਬੱਚੀਆਂ ਜਿਹੜੀਆਂ ਐਨਾਟਮੀ ਪੜ੍ਹਦੇ, ਮੈਡੀਕਲ ਪੜ੍ਹਦੇ, ਉਹਨਾਂ ਚ ਸਾਰਾ ਡਿਸਕ੍ਰਿਪਸ਼ਨ ਹੁੰਦਾ, ਹਰ ਚੀਜ਼ ਹੁੰਦੀ ਹੈ, ਪਰ ਜਿਸ ਵੇਲੇ ਆਏਗਾ ਇਹ ਕਹਿ ਦੇਣਾ ਜੀ ਕਿਸੇ ਮੂਰਖ ਨੇ ਕਿ ਜੱਜ ਸਾਹਿਬ ਤੁਸੀਂ ਉਹ ਜਿਹੜੀ ਕਿਤਾਬ ਦੇ ਜੱਜਮੈਂਟ ਲਿਖੀ ਪੜ੍ਹ ਕੇ ਸੁਣਾਓ, ਜਾਂ ਵਕੀਲ ਸਾਹਿਬ ਤੁਹਾਡੀ ਕਿਤਾਬ ਚ ਜਿਹੜਾ ਪੂਰੀ ਡਿਟੇਲ ਲਿਖੀ ਹੈ ਦੱਸੋ, ਜਾਂ ਕਿਸੇ ਨੇ ਆਪਣੇ ਬੱਚੇ ਜਾਂ ਬੱਚੀ ਨੂੰ ਨਹੀਂ ਕਿਹਾ ਤੁਹਾਡੀ ਐਨਾਟਮੀ ਦੀ ਮੈਡੀਕਲ ਦੀ ਕਿਤਾਬ ਦੇ ਵਿਚ ਜਿਹੜਾ ਸਾਰਾ ਕੁਝ ਹੈਗਾ ਸਾਨੂੰ ਖੋਲ ਕੇ ਦਿਖਾਓ, ਉਹਨੂੰ ਸਾਨੂੰ ਪੜ੍ਹ ਕੇ ਦਿਖਾਓ। ਹਾਂ, ਜਿਸ ਵੇਲੇ ਲੋੜ ਪਏਗੀ ਉਸ ਵੇਲੇ ਉਸਨੂੰ ਪੜਿਆ ਵੀ ਜਾਏਗਾ, ਉਸਨੂੰ ਦੱਸਿਆ ਜਾਏਗਾ। ਬਾਕੀ ਰਹੇਗੀ ਗੱਲ ਉਹਨੂੰ ਕਿਹੜੇ ਥਾਂ ਤੇ ਪੜ੍ਹਨਾ। ਦੇਖੋ, ਮੈਂ ਇੱਕ ਇਹਦੇ ਥਾਂ ਦੀ ਗੱਲ ਦੇ ਉੱਤੇ ਮੈਂ ਇੱਕ ਛੋਟਾ ਜਿਹਾ ਹਵਾਲਾ ਦਿਆਂਗਾ। ਹੈ ਤਾਂ ਦਵਾਈ ਹੈ, ਸਾਰੀ ਦਵਾਈ ਹੈ, ਕੰਨਾਂ ਚ ਪਾਉਣ ਵਾਲੀ ਦਵਾਈ, ਅੱਖਾਂ ਚ ਪਾਉਣ ਵਾਲੀ ਦਵਾਈ, ਫੱਟ ਤੇ ਲਾਉਣ ਵਾਲੀ ਦਵਾਈ, ਤੇ ਬਵਾਸੀਰ ਦੀ ਦਵਾਈ। ਪਰ ਕਿਸੇ ਬੇਸਕੂਫ ਨੇ ਇਹ ਨੀ ਕਿਹਾ ਜਿਹੜੀ ਤੁਹਾਡੀ ਬਵਾਸੀਰ ਦੀ ਦਵਾਈ ਹੈ ਉਹਨੂੰ ਖਾ ਲਓ, ਤੇ ਜਿਹੜੀ ਕੰਨਾਂ ਵਾਲੀ ਹੈਗੀ ਹੈ ਉਹਨੂੰ ਪੱਟਾਂ ਤੇ ਲਾ ਦੋ ਤੇ ਉਹਨੂੰ ਬਵਾਸੀਰ ਵਾਲੀ ਥਾਂ ਤੇ ਲਾ ਲਓ। ਇਹ ਜਿਹੜੀ ਜਗ੍ਹਾ ਦੇ ਉੱਤੇ ਜਦੋਂ ਜਿਸ ਵੇਲੇ ਹਵਾਲਾ ਆਏਗਾ, ਉਹ ਹਵਾਲੇ ਸਾਰੇ ਦਿੱਤੇ ਜਾਣਗੇ, ਉਹ ਹਵਾਲੇ ਆਉਂਦੇ ਵੀ ਹੈ। ਮੈਂ ਹੁਣ ਛੋਟਾ ਜਿਹਾ ਇੱਕ ਤੁਹਾਨੂੰ ਲਫ਼ਜ਼ ਦੱਸ ਦਿਆਂ, ਮੈਂ ਜੇ ਅਗਰ ਇਜਾਜ਼ਤ ਦਿਓ, ਜਿਸ ਤਰ੍ਹਾਂ ਲਫ਼ਜ਼ ਦੀ ਗੱਲ ਕਰ ਰਹੇ ਹੋ, ਮਤਲਬ ਬਾਰ ਬਾਰ ਜਿਹੜੇ ਹੈਗੇ ਹੈ, ਪੰਥ ਪ੍ਰਕਾਸ਼ ਹੈ ਜਾਂ ਜਲਨ ਹੈ ਜਾਂ ਹੋਰ ਵੀ ਕਿਧਰੇ ਵੀ ਜਿਹੜੇ ਆਏ ਹਨ, ਭਾਈ ਗੁਰਦਾਸ ਦੀਆਂ ਵਾਰਾਂ ਹੈ, ਕੋਈ ਵੀ ਤੁਸੀਂ ਗ੍ਰੰਥ ਲੈ ਲਓ, ਜਿਸ ਬੰਦੇ ਨੇ ਇਤਰਾਜ਼ ਕਰਨਾ ਉਹਦਾ ਕੋਈ ਇਤਰਾਜ਼ ਦੀ ਕੋਈ ਲਿਮਿਟ ਨਹੀਂ ਹੈ। ਹੁਣ ਜੇਕਰ ਅਗਰ ਇਸ ਤਰ੍ਹਾਂ ਹੀ ਲਫ਼ਜ਼ਾਂ ਦੇ ਉੱਤੇ ਹੀ ਆਉਣਾ, ਮੇਨ ਹੈਗਾ ਕਿ ਉਸਦਾ ਆਸ਼ਾ ਕੀ ਹੈ, ਉਹ ਨਿਸ਼ਾਨਾ ਤੁਹਾਨੂੰ ਕੀ ਦੇ ਰਿਹਾ। ਸ੍ਰੀ ਦਸਮ ਗ੍ਰੰਥ ਸਾਹਿਬ ਦੀ ਪੂਰੀ ਦੀ ਪੂਰੀ ਸਮੁੱਚੀ ਬਾਣੀ ਉਹ ਜਿਹੜਾ ਮੈਂ ਤੁਹਾਨੂੰ ਹਜ਼ੂਰ ਦਾ ਦੱਸਿਆ ਹੈ ਕਿ ਜਿਹੜਾ ਕਹੂੰ ਦੇ ਨਿੱਜ ਨਾਰ ਪਰ ਨਾਰ ਕੇ ਨਿਕੇਤ ਹੋ, ਉਹਦੇ ਵਿਚ ਸਾਰੇ ਦਾ ਸਾਰਾ ਆਸ਼ਾ ਇਹ ਹੈ ਕਿ ਜੇ ਕਿਧਰੇ ਲਿਖਿਆ ਕਿ ਉਹ ਜੂਆ ਖੇਡਦਾ, ਉਹ ਸ਼ਰਾਬ ਪੀਂਦਾ, ਉਹ ਕੇਸ ਕੱਟਦਾ, ਇਹ ਜ਼ਿਕਰ ਹੈ ਤੇ ਗੁਰੂ ਗ੍ਰੰਥ ਸਾਹਿਬ ਵਿਚ ਹੈ ਕਿ ਭਾਵੇਂ ਲਾਂਬੇ ਕੇਸ ਕਰ ਭਾਵੇਂ ਕਰੜ ਮੁੰਡਾਏ, ਅਗਰ ਉਹ ਲਫਜ਼ਾਂ ਦੀ ਇੰਟਰਪ੍ਰੀਟੇਸ਼ਨ ਹੈ ਤੇ ਕੱਲ ਨੂੰ ਕਵੇ ਜੀ ਦੇਖੋ ਗੁਰੂ ਗ੍ਰੰਥ ਸਾਹਿਬ ਜੀ ਲਿਖੇ ਪੀਓ ਮਧਰੋ, ਪੀਓ ਮਧਰੋ ਸ਼ਰਾਬ ਪੀਓ, ਏਦਾਂ ਨਹੀਂ ਹੁੰਦਾ ਕਿ ਉਸ ਕਿਸ ਕੰਟੈਕਸਟ ਦੇ ਵਿਚੋਂ ਅਗਰ ਇਕ ਤੁਕ ਕੱਢ ਕੇ ਕੋਈ ਜਿਹੜਾ ਹੈ ਨਾ, ਫਿਰ ਤੇ ਬਾਰ ਬਾਰ ਜਿਵੇਂ ਕਹੀ ਮੰਮਾ ਮਾਸ ਗਰਾਸ ਹੋਰ ਕੋਈ ਲਫ਼ਜ਼ ਨਹੀਂ ਲਿਖ ਸਕਦੇ ਗੁਰੂ ਗ੍ਰੰਥ ਸਾਹਿਬ ਦੇ, ਚਾਹੇ ਟੱਟੇ ਟੁੰਚ ਕਰੇ ਕਿਆ ਪ੍ਰਾਣੀ, ਇਹ ਹੋਰ ਲਫ਼ਜ਼ ਨਹੀਂ ਲਿਖ ਸਕਦੇ, ਟੈਂਕਾ ਨਹੀਂ ਲਿਖ ਸਕਦੇ। ਜਿਸ ਨੇ ਹੁਜਤ ਕਰਨੀ ਹੈ ਨਾ, ਉਸਨੇ ਹੁਜਤ ਕਰੀ ਜਾਣੀ ਹੈਗੀ ਹੈ, ਉਹਦਾ ਕੋਈ ਤੁਹਾਡੇ ਕੋਲ ਇਲਾਜ ਨਹੀਂ ਹੈਗਾ। ਸਵਾਲ ਇਹ ਹੈਗਾ ਕਿ ਜਿਹੜਾ ਪੰਥ ਨੇ ਆਪਣਾ ਕੀਤਾ, ਕਿ ਜਿਨ੍ਹਾਂ ਨੇ ਵੀ ਇਸ ਬਾਣੀ ਤੇ ਕਿੰਤੂ ਪ੍ਰੰਤੂ ਕੀਤਾ, ਭਾਵੇਂ ਉਹ ਕੋਈ ਹੈ, ਅਕਾਲ ਤਖ਼ਤ ਸਾਹਿਬ ਦਾ ਲਿਖਤੀ ਹੁਕਮਨਾਮਾ ਹੈ ਕਿ ਜਿਹੜੇ ਦਸਮ ਗ੍ਰੰਥ ਦੇ ਉੱਤੇ ਕੋਈ ਵਾਦ ਵਿਵਾਦ ਕਰ ਰਹੇ ਹੈ ਉਹ ਸ਼ਰਾਰਤੀ ਅਨਸਰ ਹੈ। ਇਹਨਾਂ ਬਾਰੇ ਸਾਫ਼ ਕਿਹਾ ਕਿ ਸ਼ਰਾਰਤੀ ਅਨਸਰ ਹੈ। ਹੁਣ ਜੇ ਪੰਥਕ ਫੈਸਲਾ ਇਹ ਹੈ, ਜੇ ਅਗਰ ਇਹ ਪੰਥ ਦਾ ਫੈਸਲਾ ਹੈ, ਜੇ ਭਾਗ ਸਿੰਘ ਅੰਬਾਲਾ ਨੂੰ ਛੇਕ ਦਿੱਤਾ, ਜੇ ਸਪੋਕਸਮੈਨ ਨੂੰ ਛੇਕ ਦਿੱਤਾ, ਜੇ ਗੁਰਤੇਜ ਸਿੰਘ ਦੀ ਉਹ ਵਾਪਸ ਲੈ ਲਈ ਗਈ, ਤੇ ਜਿਹੜੇ ਬੰਦੇ ਇਹ ਕਹਿ ਰਹੇ ਹੈ, ਅੱਜ ਰੇਡੀਓ ਦੇ ਉੱਤੇ ਮੈਂ ਸੁਣ ਰਿਹਾ ਸੀ ਕਿ ਗੰਦ ਦਾ ਟੋਕਰਾ ਹੈ ਤੇ ਉਹ ਗੰਦ ਦਾ ਟੋਕਰਾ ਕੌਮ ਨੇ ਕਰਕੇ ਬਾਹਰ ਸੁੱਟ ਦਿੱਤਾ, ਜਿਹਦੇ ਚ ਸਾਰਾ ਗੰਦ ਇਕੱਠਾ ਹੋ ਕੇ ਪਿਆ, ਉਹਦੇ ਚ ਪਿਆ ਰਵੇ, ਕੋਈ ਅਰਜ਼ ਨਹੀਂ ਗਾ। ਪਰ ਇਸ ਤਰ੍ਹਾਂ ਦੇ ਲਫ਼ਜ਼ ਜਦੋਂ ਵੀ ਕੋਈ ਗੱਲ ਕਰਨੀ ਹੈ ਗੁਰੂ ਦੀ ਬਾਣੀ ਜਾਂ ਗੁਰੂ ਦੇ ਬਾਰੇ ਗੱਲ ਕਰਨੀ ਹੈ, ਜਿਵੇਂ ਇਸਲਾਮ ਵਿਚ ਕਹਿੰਦੇ ਬਾ ਮੁਹੰਮਦ ਹੋਸ਼ਿਆਰ, ਅਗਰ ਇਹ ਗੱਲ ਕਹਿ ਰਹੇ ਹੈ ਕਿ ਜਿਹੜੀ ਇਹਦੇ ਵਿਚ ਦਸਮ ਗ੍ਰੰਥ ਦੇ ਵਿਚ ਯੂਸਫ ਜ਼ੁਲੈਖਾ ਦੀ ਕਹਾਣੀ ਅਸ਼ਲੀਲ ਹੈ, ਤਾਂ ਕੀ ਇਹ ਕੁਰਾਨ ਦੇ ਵਿਚ ਅਸ਼ਲੀਲਤਾ ਹੈ ਕਹਿ ਸਕਦੇ ਹੈ? ਪਰ ਇਹ ਲੱਗਦਾ ਹੈ ਕਿ ਜਿਵੇਂ ਕੌਮ ਦੀ ਤ੍ਰਾਸਦੀ ਇਹ ਹੈ ਕਿ ਜਿਹੜਾ ਵੀ ਉੱਠਦਾ, ਭਾਵੇਂ ਕਿਸੇ ਨੂੰ ਨੌਲੇਜ ਹੈ ਕਿ ਨਹੀਂ ਹੈ, ਭਾਵੇਂ ਕੋਈ ਕੁਝ ਹੈ, ਉਹ ਉੱਠ ਕੇ ਜਿਹੜਾ ਕਦੀ ਗੁਰੂ ਦੀ ਜ਼ਾਤ ਦੇ ਉੱਤੇ, ਕਦੀ ਗੁਰੂ ਸਾਹਿਬ ਦੇ ਜੀਵਨ ਦੇ ਉੱਤੇ, ਸਾਨੂੰ ਸਮਝਣਾ ਪਏਗਾ ਗੁਰ ਕਿਹਾ ਸਾਕਾਰ ਕਮਾਵੋ ਗੁਰ ਕੀ ਕਰਨੀ ਕਾਹੇ।
ਜੀ ਲਾਂਬਾ ਸਾਹਿਬ ਇੱਕ ਹੋਰ ਛੋਟਾ ਜਿਹਾ ਸਵਾਲ ਆ, ਤੁਸੀਂ ਜਿੰਨੀ ਬਾਣੀ ਦੀ ਤੁਲਨਾ ਕੀਤੀ ਆ ਗੁਰੂ ਗ੍ਰੰਥ ਸਾਹਿਬ ਦੇ ਨਾਲ ਵੀ ਕੀਤੀ ਆ ਜਾ ਕੇ, ਸੋ ਫਿਰ ਦਸਮ ਗ੍ਰੰਥ ਦੀ ਕੀ ਲੋੜ ਸੀ? ਗੁਰੂ ਗ੍ਰੰਥ ਸਾਹਿਬ ਦੇ ਵਿਚ ਵੀ ਇਹ ਬਾਣੀ ਐਡ ਕੀਤੀ ਜਾ ਸਕਦੀ ਸੀ, ਔਰ ਉਸ ਦੇ ਵਿਚ ਵੀ ਤੁਸੀਂ ਦੱਸ ਦਿਓ ਬਾਣੀ ਪਵਿੱਤਰ ਹੈ ਜਾਂ ਫਿਰ ਬਹੁਤ ਵਧੀਆ ਗੱਲਾਂ ਨੇ, ਫਿਰ ਇਹ ਦਸਮ ਗ੍ਰੰਥ ਇੱਕ ਵੱਖਰਾ ਕਿਉਂ ਰੱਖਿਆ ਗਿਆ?
ਹਾਂ ਇਹ ਬਹੁਤ ਬਹੁਤ ਤੁਹਾਡਾ ਜਿਹੜਾ ਸਵਾਲ ਹੈ ਜੀ ਬੜਾ ਸਾਰਥਕ ਹੈ। ਇਸ ਤਰ੍ਹਾਂ ਹੈਗਾ ਕਿ ਗੁਰੂ ਨਾਨਕ ਸਾਹਿਬ ਨੇ ਜਾਂ ਗੁਰੂ ਗ੍ਰੰਥ ਸਾਹਿਬ ਦੇ ਵਿਚ ਇਨ੍ਹਾਂ ਚੀਜ਼ਾਂ ਦੇ ਹਵਾਲੇ ਆਏ ਆ, ਸਿਰਫ ਜ਼ਿਕਰ ਆਇਆ, ਬੜਾ ਬੜਾ ਸਪੀਡ ਚ ਤੁਰ ਗਏ ਆ। ਜਿਸ ਤਰ੍ਹਾਂ ਮੈਂ ਆਪ ਜੀ ਨੂੰ ਇੱਕ ਛੋਟੀ ਜਿਹੀ ਇੱਕ ਹੋਰ ਹਵਾਲਾ ਦਿਆਂ, ਭਾਈ ਗੁਰਦਾਸ ਜੀ ਦੀ ਜਿਹੜੀ 11ਵੀਂ ਜਾਂ 13ਵੀਂ ਵਾਰ ਹੈਗੀ ਹੈ, ਉਹਦੇ ਚ ਉਨ੍ਹਾਂ ਨੇ 100-125 ਸਿੱਖਾਂ ਦੇ ਨਾਮ ਲਿਖੇ ਹੈਗੇ ਆ, ਉਨ੍ਹਾਂ ਦਾ ਜ਼ਿਕਰ ਕੀਤਾ। ਭਾਈ ਮਨੀ ਸਿੰਘ ਜੀ ਕਹਿੰਦੇ ਆ ਕਿ ਇੱਕ ਵਾਰ ਮੈਂ ਬੇਨਤੀ ਕੀਤੀ ਸਾਹਿਬ ਸ੍ਰੀ ਗੁਰੂ ਗੋਬਿੰਦ ਸਿੰਘ ਸਾਹਿਬ ਨੂੰ ਕਿ ਇਨ੍ਹਾਂ ਦੇ ਹਵਾਲੇ ਤੇ ਆਏ ਆ, ਪਰ ਇਨ੍ਹਾਂ ਦੀ ਕਰਮ ਕਰਤੂਤ ਤਾਂ ਨਹੀਂ ਪਤਾ, ਕਿਰਪਾ ਕਰੋ ਇਨ੍ਹਾਂ ਬਾਰੇ ਦੱਸੋ। ਤਾਂ ਫਿਰ ਹਜ਼ੂਰ ਨੇ ਬੈਠ ਕੇ ਉਹ ਜਿਹੜੇ ਸਾਰੇ ਸਿੱਖਾਂ ਦਾ ਪੂਰਾ ਵਰਣਨ ਲਿਖਾਇਆ। ਹੁਣ ਜਦੋਂ ਵਰਣਨ ਲਿਖਾਇਆ, ਉਹਦੇ ਵਿਚ ਉਹ ਸਾਰਾ ਵਰਣਨ ਦਿੰਦਿਆਂ ਉਨ੍ਹਾਂ ਨੇ ਜ਼ਿਕਰ ਕੀਤਾ। ਇਸ ਤਰੀਕੇ ਦੇ ਨਾਲ ਗੁਰੂ ਗ੍ਰੰਥ ਸਾਹਿਬ ਦੇ ਵਿਚ ਬਹੁਤ ਸਾਰਿਆਂ ਦੇ ਜ਼ਿਕਰ ਆਏ, ਜਿੰਨੇ ਵੀ ਹਨ ਤੇ ਜਿੰਨੇ ਦੇਵੀ ਦੇਵਤਾ ਸਾਰਿਆਂ ਦਾ ਜ਼ਿਕਰ ਜਿਸ ਵੇਲੇ ਆਇਆ, ਤੇ ਮਗਰ ਉਨ੍ਹਾਂ ਬਾਰੇ ਨਹੀਂ ਸੀ। ਹੁਣ ਜਿਸ ਤਰ੍ਹਾਂ ਰਾਮ ਦੀ ਕਥਾ ਹੈ, ਹੁਣ ਗੁਰੂ ਸਾਹਿਬ ਕਹਿ ਰਹੇ ਹਨ, ਗੁਰੂ ਨਾਨਕ ਸਾਹਿਬ ਨੇ ਬਾਰ ਬਾਰ ਗੁਰੂ ਗ੍ਰੰਥ ਸਾਹਿਬ ਦੇ ਰਾਮ ਦਾ ਕਥਨ ਹੈ, ਬਲਕਿ ਉਸਨੂੰ ਗੁਰਮੁਖ ਰਾਮ ਵੀ ਲਿਖਿਆ, ਗੁਰਮੁਖ ਵੀ ਕਿਹਾ ਗਿਆ। ਕ੍ਰਿਸ਼ਨ ਦੀ ਗੱਲ ਵੀ ਆਈ ਹੈ, ਬਲਕਿ ਗੁਰੂ ਸਾਹਿਬ ਨੂੰ ਕੋਈ ਇਤਰਾਜ਼ ਨਹੀਂ ਜੇ ਕੋਈ ਬੰਦਾ ਵਾਹਿਗੁਰੂ ਨੂੰ ਕ੍ਰਿਸ਼ਨ ਦੇ ਨਾਂ ਨਾਲ ਬੁਲਾ ਲਵੇ। ਗੁਰੂ ਸਾਹਿਬ ਨੇ ਖੁਦ ਕਿਹਾ ਕਿ ਬਿੰਦਰਾ ਬਨ ਮਨ ਹਰਨ ਮਨੋਹਰ ਕ੍ਰਿਸ਼ਨ ਚਰਾਵਤ ਗਾਉਂ ਰਹੀ ਮੇਰੇ ਮਨ ਬਿਰਲੇ ਦੇ ਵਿਚ ਵਾਹਿਗੁਰੂ ਕ੍ਰਿਸ਼ਨ ਬਣ ਕੇ ਗਾਵਾਂ ਚਰਾਏ। ਉਨ੍ਹਾਂ ਨੇ ਰਾਮ ਵੀ ਨਾਮ ਵਰਤਿਆ, ਕ੍ਰਿਸ਼ਨ ਵੀ ਵਰਤਿਆ, ਪਰ ਇੱਕ ਚੇਤਾਵਨੀ ਦਿੱਤੀ ਕਿ ਤੁਸੀਂ ਵਾਹਿਗੁਰੂ ਨੂੰ ਕ੍ਰਿਸ਼ਨ ਕਹਿ ਸਕਦੇ ਹੋ, ਕ੍ਰਿਸ਼ਨ ਨੂੰ ਵਾਹਿਗੁਰੂ ਨਹੀਂ ਕਹਿ ਸਕਦੇ। ਹੁਣ ਇਨ੍ਹਾਂ ਦਾ ਵੇਰਵਾ ਜਿਹੜਾ ਹੈ, ਇਨ੍ਹਾਂ ਨੇ ਕੀਤਾ ਕਿ ਗੁਰੂ ਗੋਬਿੰਦ ਸਿੰਘ ਸਾਹਿਬ ਨੇ ਉਹ ਕਰੈਕਟਰ ਬਦਲੀ ਕਰ ਦਿੱਤੇ। ਜਿਵੇਂ ਮੈਂ ਦੱਸਣਾ ਚਾਹਾਂਗਾ, ਕ੍ਰਿਸ਼ਨ ਦੀ ਜਿਹੜੀ ਗਾਥਾ ਹੈ, ਜਿਹੜੀ ਮਹਾਭਾਰਤ ਜਿਹੜੀ ਇਨ੍ਹਾਂ ਨੇ ਆਪ ਬਣਾਈ, ਜਿਹੜੀ ਇਨ੍ਹਾਂ ਨੇ ਸੁਣਾਈ, ਉਹਦੇ ਵਿਚ ਕ੍ਰਿਸ਼ਨ ਦਾ ਰੂਪ ਜਿਹੜਾ ਦਿੱਤਾ, ਉਹਦੇ ਚ ਅਖੀਰਲਾ ਰੂਪ ਉਨ੍ਹਾਂ ਨੇ ਦੇ ਦਿੱਤਾ, ਕ੍ਰਿਸ਼ਨ ਜਿਹੜੇ ਹਨ ਉਹ ਰਣਛੋੜ ਜੀ ਬਣ ਜਾਂਦੇ ਹਨ, ਮੈਦਾਨੇ ਜੰਗ ਛੱਡ ਜਾਂਦੇ ਹਨ। ਪਰ ਗੁਰੂ ਸਾਹਿਬ ਦਾ ਆਸ਼ਾ ਬੜਾ ਡਿਫਰੈਂਟ ਹੈ, ਉਹ ਕ੍ਰਿਸ਼ਨ ਦੀ ਜੰਗ ਜਿਹੜੀ ਹੈ, ਕ੍ਰਿਸ਼ਨ ਦੀ ਲਾਈਫ ਦੀ, ਕ੍ਰਿਸ਼ਨ ਦੀ ਗਾਥਾ ਖਤਮ ਜਿਹੜੀ ਹੈ, ਉਹ ਰਣਛੋੜ ਜੀ ਤੇ ਨਹੀਂ ਕਰਦੇ, ਉਹ ਅਖੀਰ ਦੇ ਵਿਚ ਆ ਕੇ ਕਹਿੰਦੇ ਹਨ ਕਿ ससम कथा भगवत की भाखा करी बनाए अवर वासना नाहे प्रभ धर्म युद्ध को चाहे और जेडी उदे विच खत्म करदे हन जेडी कृष्ण दी गाथा हिंदू माइथोलॉजी दे विच हैगी है अखीरला रूप कृष्ण जी दा रण छोड़ जी है मैदान जंग छड़ जांदा पर दसम पातशाह दसम ग्रंथ दे विच उदा डायमेंशनस उदा रूप उदा स्वरूप उदा सारा चेंज कर दिंदे हन ओ कहंदे हन छतरी को कूत तो ब्राह्मण कौन है कह कह तब आवत हो जो करो और जिंजार जितो ग्रह को तो इजाद कहा जितता मैं धरो अब रीज के दे वह हमको
जी जी।
जो हो बिनती कर जोर करो जब आव की औद निशान बने अतिरण में तब जूझ बनो ये कृष्ण गाथा दी अंत जड़ा है हजूर ये कहते हैं कि मैं अपने आप मतलब जड़ा मेरा जड़ा जिक्र है उन्होंने करैक्टर जड़े बनाए हैं जड़े ओरिजिनल च नहीं हैं खड़ग सिंह का है मुसलमाना दे नाम है।
अच्छा लांबा साहब मेरा ख्याल है काफी जड़ी अपनी गलबात है लंबी हुंदी जा रही है और प्रोग्राम का समा बहुत घट रह गया सो जांदे जांदे मेरे एक दो होर सवाल ने तुहानू कि दसम ग्रंथ ते गुरु ग्रंथ साहब दो कह लो कि गुरुआ ने कहा कि तुहाडा इको एक गुरु आ दसम ग्रंथ श्री गुरु ग्रंथ साहब जी सॉरी गुरु ग्रंथ साहब जी सो गुरु ग्रंथ साहब जी नूं ही सिख मानदे ने सारे सो हुण सिख कन्फ्यूजिंग दे विच ने कि गुरु ग्रंथ साहब नूं गुरु मन्नण जां दसम ग्रंथ का कई पता लग्या कि कई जगह दे उत्ते इन्हां दा भी प्रकाश हुंदा सो उस दे बारे तुसीं की दसदे हो।
मैं बहुत मुख्तसर बड़े छोटे लफ्ज़ां च दसना चाहांगा कि साहिब श्री गुरु अर्जन देव जी महाराज ने साहिब श्री गुरु ग्रंथ साहिब जी की बीण मुकम्मल कर ली आखिर कुछ बाद गुरु गोबिंद सिंह साहब ने जिहड़े विच गुरु तेग बहादुर जी के श्लोक जोड़े है या बाणी जोड़ी है पर गुरु ग्रंथ साहिब का मुढ़ला स्वरूप जिहड़ा सी गुरु अर्जन देव जी वेले मुकम्मल हो गया हरिमंदर साहब भी बन गया संगत बन गई पंगत बन गई लंगर हो गया सारिया संप्रदावां सारी साडियां संस्थावां बन गई पर फिर गुरु साहब ने अकाल तख्त साहब की सिरजना की जिहड़ी गल हरिमंदर साहब दे विच नहीं कही गई जिहड़ी नहीं कही जा सकती सी ओ उन्होंने अकाल तख्त साहब दे उत्ते कही इह इक कोई उहदा विरोध च नहीं सी उहदा पूरक सी सिमिलरली जिहड़ा बिल्कुल उसे तरीके नाल जिहड़ा रुतबा श्री अकाल तख्त साहब दा श्री हरिमंदर साहब प्रति है उही रुतबा श्री दसम ग्रंथ साहब दा गुरु ग्रंथ साहब प्रति है इस विच कोई दो राय नहीं कोई दो शक नहीं किसी किस्म का कोई किंतु परंतु नहीं कि सिख का गुरु केवल और केवल और केवल जड़ा है वह साहिब श्री गुरु ग्रंथ साहिब है जड़ा इस दे अगे नहीं सिर चुकांदा जड़ा इस गल नूं नहीं मनदा उसके बारे जिस तरह
फिर, फिर दसम ग्रंथ नूं की मन्ना जावे
दसम ग्रंथ जड़ा है मैं दस रहा हां कि एक ओ गुरु नहीं है पर गुरु इहदी महत्ता गुरु साहब ने यह टिप्पणी की कि जिहड़ी नितनेम दियां बाणियां अमृत संचार दियां बाणियां गुरु ग्रंथ साहिब दी व्याख्या ओ इस दे विच है जिवें साडे लई भाई गुरदास दियां वारां नूं उन्हां ने पवित्रता बख्श दित्ती जिवें गुरु साहब ने अपनी नजर दे नाल भाई नंद लाल दी बाणी नूं प्रवानगी दे दित्ती इन्हां दा कीर्तन हो सकदा है पर चूंकि यह मुखार बिंद तो श्री मुखवाग अपनी बाणी है जिहड़ी कि बार बार इंटरनल हवाले दे के जिहड़ी के पूरी दी पूरी बाणी श्री दसम ग्रंथ साहिब दी गुरु ग्रंथ साहिब दे आशे दे अनुकूल अनुरूप पर उसकी व्याख्या है जिस तरह उन्हें सारे जिक्र जिहड़ा देवी देवतियां दा जिस तरह राम कथा है राम दी कहानी रामायण दी गल उहदे गुरु ग्रंथ साहिब विच आई है पर इत्थे आके कमाल है गोकल चंद नारंग लिखदा है जिहड़ा इतिहासकार है कहिंदा कि मैं हैरान हां कि गुरु साहिब ने जिहड़ा इस तों पहले सी राम और कृष्ण इन्हां नूं डिविनिटी हासिल सी पर गुरु नानक साहब ने उन्होंने एक आम धरातल के उत्ते लै आंदा रोवे राम रवाल केते राम रवाल ते रोवे राम निकाला बया पर कहंदा गुरु गोबिंद सिंह साहब ने दसम ग्रंथ दे विच ते कमाल ही कर दित्ती उन्होंने कहता किते कृष्ण से कीट कोटे बनाए एक कृष्ण वर्गे राम वर्गे करोड़ा कीड़े पैदा किए यह जिहड़ा इहदे विच सी मैं दस दया कि दसम ग्रंथ दे उत्ते किंतु परंतु करन वाले है अगर रामा अवतार जरा ध्यान नाल पढ़ लैण रामा अवतार दी जिहड़ी अखीरली तुक है वह जरूर पढ़ लो जिहड़ी असीं रोज साडे उहदे विचों ही साडा नितनेम दा हिस्सा है उहदे विच अखीरलियां जिहड़ियां तुकां हन उह इह है कि राम और रावण दी लड़ाई होई बड़ी शानदार लड़ाई होई इह कमाल दी लड़ाई है पर इन्हां दे विचों जिहड़ा है साध केड़ा है असाध केड़ा है राम और रावण दे विच इह विवाद दा विशा है मैं इस झगड़े च नहीं पैंदा हजूर इत्थे आके खत्म करदे हन साध असाध जानो नहीं वाद सवाद विवाद ग्रंथ सकल पूरन कियो भगवत कृपा प्रसाद यह जिहड़ी लफ्ज़ है और इस तों अगलियां तुकां जिहड़ियां हन ਸਵਈਆ ਪਾਏ ਗਹੇ ਜਬ ਤੇ ਤੁਮਰੇ ਤਬ ਤੇ ਕੋ ਆਖ ਤੇਰੇ ਨੀ ਆਨਿਓ ਰਾਮ ਰਹੀਮ ਕੁਰਾਨ ਕੁਰਾਨ ਅਨੇਕ ਕਹੇ ਮਤ ਏਕ ਨ ਮਾਨਿਓ ਸਿਮਰਤ ਸ਼ਾਸਤਰ ਬੇਦ ਸਦੈ ਬਹੁ ਭੇਦ ਕਹੇ ਹਮ ਏਕ ਨ ਜਾਣਿਓ ਸ੍ਰੀ ਅਸਮਾਨ ਕਿਰਪਾ ਤੁਮਰੀ ਕਰ ਮੈਂ ਨਾ ਕਹੋ ਸਭ ਤੋਹੇ ਵਿਖਾਨਿਓ ਇਹ ਰਾਮਾ ਅਵਤਾਰ ਦਾ ਇਨ੍ਹਾਂ ਤੁਕਾਂ ਦੇ ਉੱਤੇ ਅੰਤ ਹੁੰਦਾ ਹੈ ਕਿ ਰਾਮ ਔਰ ਰਾਵਣ ਦੇ ਵਿਚ ਸਾਧ ਕਿਹੜਾ ਅਸਾਧ ਕਿਹੜਾ ਇਹ ਵਿਵਾਦ ਦਾ ਵਿਸ਼ਾ ਹੈ ਝਗੜੇ ਦਾ ਵਿਸ਼ਾ ਹੈ ਮੈਂ ਇਸ ਨੂੰ ਇਸ ਦੇ ਉੱਤੇ ਮੈਂ ਨਹੀਂ ਕਹਿ ਸਕਦਾ ਮੈਂ ਝਗੜੇ ਚ ਨਹੀਂ ਪੈ ਸਕਦਾ ਔਰ ਅਖੀਰ ਚ ਲਿਖਿਆ ਕਿ ਇਤੀ ਸ੍ਰੀ ਰਾਮਾਇਣ ਸਮਾਪਤਮ ਸਤ ਸੁਬਤ ਸਤ ਹੁਣ ਇਹ ਜਿਹੜੀ ਲਾਈਨਾਂ ਲਿਖ ਦੇਣੀਆਂ ਜੇ ਕ੍ਰਿਸ਼ਨਾ ਅਵਤਾਰ ਲਿਖ ਰਹੇ ਹੈ ਆਪਣਾ ਆਸ਼ਾ ਕਰ ਦਿੱਤਾ ਕਿ ਦਸਮ ਕਥਾ ਬਗੌਤ ਕੀ ਭਾਖਾ ਕਰੀ ਬਣਾਏ ਅਵਰ ਵਾਸਨਾ ਨਾਹੇ ਪ੍ਰਭ ਧਰਮ ਯੁੱਧ ਕੋ ਚਾਹੇ ਸਾਰੇ ਦਾ ਸਾਰਾ ਹੈ ਕਿ ਧਰਮ ਯੁੱਧ ਦੇ ਯੁੱਧ ਦਾ ਜਿਹੜਾ ਹੈ ਤੀਸਰੀ ਚੀਜ਼ ਜਿਹੜੀ ਹੈ ਕਿ ਇਹਦੇ ਵਿਚ ਜਿਹੜੀ ਗੱਲ ਕਰ ਰਹੇ ਹੈ ਕਿ ਦਾਨ ਦੀ ਗੱਲ ਜਿਹੜੀ ਕਰਦੇ ਹੈ ਜੀ ਕਈ ਵਾਰੀ ਕਿ ਉੱਥੇ ਦਾਨ ਪੁੰਨ ਕੀਤਾ ਤੇ ਉਹ ਹਜ਼ੂਰ ਉਸਦੇ ਵਿਚ ਵੀ ਬੜਾ ਕਲੀਅਰ ਕਰ ਰਹੇ ਹੈ ਕਿ ਸ੍ਰੀ ਦਸਮ ਗ੍ਰੰਥ ਦੇ ਵਿਚ ਕਿਉਂਕਿ ਮਨੋ ਸਿਮਰਤੀ ਦੇ ਵਿਚ ਦੋ ਚੀਜ਼ਾਂ ਲਿਖੀਆਂ ਹਨ ਇੱਕ ਤਾਂ ਜਿਹੜੀ ਸੇਵਾ ਹੈ ਇਹ ਜਿਹੜੀ ਹੈ ਇਹ ਸੇਵਾ ਬ੍ਰਾਹਮਣ ਨੂੰ ਕਦੀ ਸੇਵਾ ਨਹੀਂ ਕਰਨੀ ਚਾਹੀਦੀ ਇਹ ਮਨੋ ਸਿਮਰਤੀ ਦੇ ਵਿਚ ਹੈ